विष्णु हो तो बिछड़ा जुए, सुंदर माछी मिलकर दुए, श्री अर्जुन की चरनी आए, हुए दीन चरनी लपटाए।
वाहिगुरु जी का खालसा, वाहिगुरु
जी की फतेह।
देन दुनिया दे मालक सर्व सांझी वालता दे सांझे रहबर कलयुगी जीवां दे उधार करता पतत पावन भगत वछल कृपा निधान नाथ नाथ जगत गुरु धन धन श्री गुरु ग्रंथ साहिब जी महाराज गुरुदेव जी दे पवित्र पावन चरण कमलां च संध्या समय दे सजे हुए दीवाना च नेता प्रति कत्तर हो के आप समूह माई भाई सतगुरां दा पावन पवित्र इतिहास बड़ी श्रद्धा भावना सत्कार सहित सरवण कर रहे हो। गुरसिखां दी भगत माला दी लड़ीवार कथा आप जी सरवण कर रहे हो, जेदे अंदर गुरु के सिख गुरु अर्जन साहब पंजवें पातशाह दे चरणां विच आ के उपदेश दी मंग करदे ने और उन्हां दी जगयासा वेख के जो जिस उपदेश दा अधिकारी है उस अधिकारी नूं जाण करके अधिकारी अधिकारी प्रति सतगुरु जी उपदेश दे रहे ने। कुछ सिखां ने आ के सतगुरां नूं बेनती कीती कि गरीब नवाज पातशाह जी जिहड़े जीव ने जो पाप ते पुन कर्म करदे ने अगे धर्मराजे की कचहरी विच इहदे पापां दे बदले पुन्नां नूं कट के जिहड़े वधदे होए पुन ने जां फिर वधदे होए पाप ने उहनां दा फल प्राप्त हुंदा जां वक्खो वक्खरे पाप ते पुन दा फल प्राप्त हुंदा। सतगुरां ने वचन कीता भाई चार प्रकार दे सिख हुंदे ने, एक कामना वाले ने, दूसरे निष्काम ने, तीसरे उपासना वाले ने और चौथे ज्ञानवान हन। तुसीं किन्हां बारे पुछना चाहुंदे हो? कहिंदे जी सानू तां चौहां बारे ही दसो। महाराज जी कहिंदे जिवें इक बादशाह दी चार प्रकार दी प्रजा हुंदी है, एक प्रजा वह हुंदी है जिहड़ी खेती करदे ने और उन्हां दे उत्ते सिपाही हर वेले डंडा लैके खलोते रहिंदे, जदों फसल आउंदी है ते फसल विचों नालों नाल ही हिस्सा मंडाई जांदे। दूसरी प्रजा वह है जिन्हां ने बादशाह कोलों पटा लिखवाया होया और छे महीनिया बाद जिन्नी फसल बादशाह दे हक दी बनदी है उन्नी जिन्नी मुकर्र कीती हुंदी है उन्नी जाके दे आउंदे, उन्हां ते सिपाही दंड नहीं लाउंदे। तीसरे ने सुगातीए जिहड़े जाके कोई ना कोई सुंदर घोड़ा सोहणे वस्त्र सोहणे फल फरूट आदिक बादशाह नूं भेट कराउंदे ने। और चौथे माफीए ने जिन्हां नूं हर प्रकार दा राज भाग माफ कीता होया वह जदों बादशाह किसी जंग की मुहिम ते चढ़दा नाल चढ़दे ने उन्हां नूं किसी भी प्रकार का कोई टैक्स सुगात वह बादशाह नूं नहीं देनी पैंदी, वह सुतंत्र हुंदे ने। इसे तरह वाहिगुरु परमेश्वर अकाल पुरख दे कोल भी जिहड़े ते कामना वाले ने उन्हां कोलों तां जमदूत ही डंडे दे नाल कोलों सारा कुछ खोई जांदे ने लुट्टी जांदे ने। दूसरे जिहड़े निष्काम सिख ने उन्हां दे जिहड़े पाप ते पुन ने उन्हां पापां ते पुन्नां नूं बराबर करके वधदे होए पुन जां पाप उन्हां दा फल उन्हां नूं प्राप्त हुंदा है। तीसरे सुगातीए सिख जां उपासना वाले ने उह कदे पाप नहीं करदे पर जे किते उन्हां कोलों कोई पाप हो भी जाए ते उन्हां दे पुन्नां दा प्रभाव ही इन्ना ज्यादा हुंदा कि उह पाप दा फल उन्हां नूं नहीं भोगना पैंदा। ते चौथे ज्ञानी ने ब्रह्म ज्ञानी सिख ने जिहड़े ना तां पाप दा भाग फल भोगदे ने ते ना ही पुन्नां दा, उन्हां दे पाप पुन दोवें नष्ट हो जांदे ने। सिखां पुछिया महाराज पाप पुन दोवें किवें नष्ट हुंदे ने? महाराज जी कहिंदे जिहड़े निंदा करन वाले ने उह ब्रह्म ज्ञानी सिखां दे पाप लै जांदे ने ते जिहड़े उस्तत करन वाले ने उह पुन लै जांदे ने, इदां उह पाप ते पुन दोहां तों ही मुक्त हो जांदे ने। उन्हां बाबते पावन पंक्ति है पाप पुन दोए भई कहावत कोऊ नरक कोऊ सुरग बछावत, ਉਹਨਾਂ ਵਾਸਤੇ ਪਾਪ ਤੇ ਪੁੰਨ ਦੋਵੇਂ ਕਹਿਵਤੀ ਬਣ ਜਾਂਦੇ ਨੇ, ਕਹਾਵਤੀ ਬਣ ਜਾਂਦੇ ਨੇ। ਏਦਾਂ ਸਤਿਗੁਰਾਂ ਨੇ ਚਾਰ ਪ੍ਰਕਾਰ ਦੇ ਸਿੱਖਾਂ ਦੀ ਗੱਲ ਇਹਨਾਂ ਗੁਰਸਿੱਖਾਂ ਨੂੰ ਸੁਣਾਈ ਹੈ। ਜੋ ਉਪਦੇਸ਼ ਸੁਣ ਕੇ ਗੁਰੂ ਕੇ ਸਿੱਖਾਂ ਨੇ ਉਪਦੇਸ਼ ਨੂੰ ਹਿਰਦੇ ਚ ਧਾਰਨ ਕੀਤਾ ਹੈ, ਹੋਰ ਗੁਰੂ ਕੇ ਲਾਲ ਸਿੱਖ ਸਤਿਗੁਰਾਂ ਦੇ ਚਰਣਾਂ ਵਿਚ ਆ ਕੇ ਗੁਰੂ ਚਰਨਾਂ ਚ ਬੇਨਤੀਆਂ ਕਰ ਰਹੇ ਨੇ, ਆਓ ਮਨ ਬਿਰਤੀਆਂ ਸਤਿਗੁਰਾਂ ਦੇ ਪਵਿੱਤਰ ਚਰਨਾਂ ਕਮਲਾਂ ਨਾਲ ਜੋੜ ਕੇ ਗੁਰੂ ਕਾ ਪਵਿੱਤਰ ਇਤਿਹਾਸ ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਆਖੀਏ ਜੀ ਸਤਨਾਮ
ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ, ਚੋਪਈ ਵਿਸ਼ਨੂੰ ਤੋਂ ਬਿਛੜਾ ਜੋਏ, ਸੁੰਦਰ ਮਾਛੀ ਮਿਲ ਕਰ ਦੋਏ।
ਭਾਈ ਵਿਸ਼ਨੂੰ ਜੀ, ਭਾਈ ਵਿਸ਼ਨੂੰ ਜੀ ਬੀਥੜਾ ਗੋਤਰ ਦੇ ਜਾਤੀ ਦੇ ਧਾਰਨੀ ਸਨ, ਔਰ ਦੂਸਰੇ ਨੇ ਭਾਈ ਸੁੰਦਰ ਜੀ, ਇਨ੍ਹਾਂ ਦਾ ਮਾਛੀ ਗੋਤਰ ਸੀ। ਭਾਈ ਵਿਸ਼ਨੂੰ ਬੀਥੜਾ ਜੀ ਔਰ ਭਾਈ ਸੁੰਦਰ ਮਾਛੀ ਜੀ, ਇਹ ਦੋਵੇਂ ਸਿੱਖ ਮਿਲ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਕੋਲ ਆਏ ਹਨ।
ਸ੍ਰੀ ਅਰਜਨ ਕੀ ਸ਼ਰਨੀ ਆਏ, ਹੋਏ ਦੀਨ ਚਰਨੀ ਲਪਟਾਏ।
ਇਹ ਦੋਵੇਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿਚ ਆਏ ਨੇ, ਬੜੇ ਪਿਆਰ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਪਵਿੱਤਰ ਚਰਨਾਂ ਤੇ ਝੁੱਕ ਕੇ ਇਨ੍ਹਾਂ ਨੇ ਮੱਥਾ ਟੇਕਿਆ, ਬੜੇ ਅਦਬ ਸਤਿਕਾਰ ਨਾਲ ਮਹਾਰਾਜ ਜੀ ਦੇ ਚਰਨਾਂ ਵਿਚ ਇਨ੍ਹਾਂ ਨੇ ਨਮਸਕਾਰ ਕੀਤੀ ਔਰ ਗੁਰੂ ਚਰਨਾਂ ਨਾਲ ਲਪਟ ਗਏ ਹਨ।
ਕਹੋ ਕਿ ਅਮਰੋ ਕਰੋ ਉਧਾਰਾ, ਜੈ ਕਹਿ ਤੁਮਰੋ ਸੁਜਾਸੇ ਉਧਾਰਾ।
ਲੱਗੇ ਸਤਿਗੁਰੂ ਜੀ ਕਿਰਪਾ ਕਰਕੇ ਸਾਡਾ ਉਧਾਰ ਕਰੋ, ਕਿਉਂਕਿ ਹਰ ਜਗ੍ਹਾ ਤੇ ਆਪ ਜੀ ਦਾ ਸੁਜਸ ਪਸਰਿਆ ਹੋਇਆ, ਹਰ ਥਾਂ ਤੇ, ਹਰ ਨਗਰ, ਹਰ ਗ੍ਰਾਮ, ਹਰ ਸ਼ਹਿਰ ਵਿਚ ਜਿੱਥੇ ਵੀ ਚਲੇ ਜਾਈਏ ਮਹਾਰਾਜ ਜੀ, ਆਪ ਜੀ ਦਾ ਜੋ ਪਵਿੱਤਰ ਪਾਵਨ ਸੁਜਸ ਹੈ ਹਰ ਜਗ੍ਹਾ ਤੇ ਪਸਰਿਆ ਹੋਇਆ, ਆਪ ਜੀ ਦਇਆ ਕਰਕੇ ਤਰਸ ਕਰਕੇ ਸਾਡਾ ਉਧਾਰ ਕਰੋ।
ਸ੍ਰੀ ਮੁਖ ਤੇ ਫੁਰਮਾਵਨ ਕੀਨ, ਸੇਵਾ ਕਰੋ ਹੋਏ ਮਨ ਦੀਨ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਨ੍ਹਾਂ ਦੋਵਾਂ ਸਿੱਖਾਂ ਨੂੰ ਹੁਕਮ ਕੀਤਾ, ਉਪਦੇਸ਼ ਦਿੱਤਾ। ਮਹਾਰਾਜ ਜੀ ਕਹਿਣ ਲੱਗੇ, ਭਾਈ ਸਿੱਖੋ ਸੇਵਾ ਕਰਿਆ ਕਰੋ, ਦੀਨ ਮਨ ਧਾਰਨ ਕਰਕੇ। ਦੀਨ ਕਹਿੰਦੇ ਨੇ ਨਿਮਰਤਾ ਨੂੰ, ਹਲੀਮੀ ਨੂੰ, ਆਪਣੇ ਮਨ ਨੂੰ ਨੀਵਾ ਕਰਕੇ, ਨਿਮਰਤਾ ਸਹਿਤ, ਹਲੀਮੀ ਸਹਿਤ ਆਪਣੇ ਮਨ ਦੀ ਅਵਸਥਾ ਬਣਾ ਕੇ ਫੇਰ ਗੁਰੂ ਘਰ ਦੀ ਸੇਵਾ ਕਰਿਆ ਕਰੋ, ਨਿਮਰਤਾ ਸਹਿਤ ਸੇਵਾ ਕਰਿਆ ਕਰੋ।
ਸੁੰਦਰ ਬਨ ਤੇ ਕਾਸ਼ਤ ਆਨੈ, ਝਲ ਲਿਆਵੈ ਪਰਦੇਗ ਸਥਾਨੈ।
ਸਤਿਗੁਰੂ ਜੀ ਦਾ ਬਚਨ ਸੁਣਦਿਆਂ ਇਹ ਦੋਵੇਂ ਸਿੱਖ, ਭਾਈ ਵਿਸ਼ਨੂੰ ਤੇ ਭਾਈ ਸੁੰਦਰ ਜੀ, ਦੋਵੇਂ ਹੀ ਸੇਵਾ ਚ ਲੱਗ ਗਏ। ਭਾਈ ਸੁੰਦਰ ਜੀ ਰੋਜ਼ ਹੀ ਜੰਗਲ ਵਿਚ ਜਾ ਕੇ ਜੰਗਲਾਂ ਚੋਂ ਲੱਕੜਾਂ ਕੱਟ ਕੇ ਲਿਆਉਂਦੇ ਗੁਰੂ ਕੇ ਲੰਗਰਾਂ ਵਾਸਤੇ, ਤੇ ਫਿਰ ਜਲ ਭਰ ਕੇ ਲਿਆਉਂਦੇ। ਜੇ ਲੰਗਰ ਦੇ ਵਿਚ ਪਾਣੀ ਦੀ, ਜਲ ਦੀ ਲੋੜ ਹੁੰਦੀ ਹੈ, ਉਹ ਜਲ ਵੀ ਭਾਈ ਸੁੰਦਰ ਜੀ ਬਾਹਰੋਂ ਭਰ ਕੇ ਲੈ ਕੇ ਆਉਂਦੇ ਹਨ।
ਵਿਸ਼ਨੂੰ ਪਿਛਲੀ ਨਿਸ ਮੈਂ ਜਾਗੇ, ਉਠ ਸਿੱਖਣ ਕੀ ਸੇਵਾ ਲਾਗੇ।
ਭਾਈ ਵਿਸ਼ਨੂੰ ਜੀ ਪਿਛਲੇ ਪੈਰ ਅੰਮ੍ਰਿਤ ਵੇਲੇ ਉੱਠ ਖਲੋਂਦੇ ਨੇ, ਔਰ ਉੱਠ ਕੇ ਜਿਹੜੀਆਂ ਸੰਗਤਾਂ ਗੁਰੂ ਕੇ ਦਰਸ਼ਨਾਂ ਨੂੰ ਆਈਆਂ ਹੁੰਦੀਆਂ ਅੰਮ੍ਰਿਤ ਵੇਲੇ, ਉਨ੍ਹਾਂ ਨੂੰ ਇਸ਼ਨਾਨ ਕਰਾਉਣਾ, ਉਨ੍ਹਾਂ ਗੁਰਸਿੱਖਾਂ ਦੀ ਸੇਵਾ ਕਰਨੀ, ਗੁਰਸਿੱਖਾਂ ਵਾਸਤੇ ਜਲ ਭਰ ਕੇ ਲਿਆਉਣਾ, ਉਨ੍ਹਾਂ ਦੇ ਕੱਪੜੇ ਬਸਤਰ ਆਦਿਕ ਧੋਣੇ, ਇਹ ਸੇਵਾ ਭਾਈ ਵਿਸ਼ਨੂੰ ਜੀ ਪਿਛਲੇ ਪੈਰ ਉੱਠ ਕੇ ਅੰਮ੍ਰਿਤ ਵੇਲੇ ਗੁਰੂ ਕੇ ਸਿੱਖਾਂ ਦੀ ਸੇਵਾ ਕਰਦੇ ਨੇ।
ਕਰਵਾਵੇ ਜਲ ਤਪਤ ਇਸ਼ਨਾਨ, ਪੱਗ ਕੀ ਮੈਲ ਕਰੇ ਸਭ ਆਨ।
ਸਰਦੀ ਦੇ ਦਿਨ ਨੇ ਤੇ ਪਾਣੀ ਗਰਮ ਕਰਕੇ ਭਾਈ ਵਿਸ਼ਨੂੰ ਜੀ ਪਾਣੀ ਗਰਮ ਕਰਕੇ ਫਿਰ ਸਿੱਖਾਂ ਨੂੰ ਇਸ਼ਨਾਨ ਕਰਾਉਂਦੇ, ਗੁਰੂ ਕੇ ਸਿੱਖਾਂ ਦੇ ਚਰਨ ਧੋਂਦੇ, ਉਨ੍ਹਾਂ ਦੇ ਚਰਨਾਂ ਦੀ ਮੈਲ ਨੂੰ ਲਾਹ ਲਾਹ ਕੇ ਧੋ ਧੋ ਕੇ ਨਿਵਿਰਤ ਕਰਦੇ ਹਨ।
ਗੁਰੇ ਉਪਦੇਸ਼ ਸੁਣਿਓ ਮਨ ਲਾਏ, ਲਾਗੇ ਸੇਵ ਕਰਨ ਸਮਝਾਏ।
ਸਤਿਗੁਰਾਂ ਦਾ ਪਵਿੱਤਰ ਪਾਵਨ ਉਪਦੇਸ਼ ਸੁਣ ਕੇ ਇਨ੍ਹਾਂ ਨੇ ਮਨ ਲਾ ਕੇ ਗੁਰੂ ਕੇ ਉਪਦੇਸ਼ ਨਾਲ ਸੇਵਾ ਕਰਨੀ ਸ਼ੁਰੂ ਕੀਤੀ। ਭਾਈ ਸੁੰਦਰ ਤੇ ਭਾਈ ਵਿਸ਼ਨੂੰ ਜੀ ਦੋਵਾਂ ਨੇ, ਭਾਈ ਸੁੰਦਰ ਜੀ ਲੰਗਰ ਦੀ ਸੇਵਾ ਕਰਦੇ ਨੇ, ਲੱਕੜਾਂ ਕੱਟ ਕੇ ਲਿਆਉਂਦੇ ਨੇ, ਜਲ ਢੋਣ ਦੀ ਸੇਵਾ ਕਰਦੇ ਨੇ, ਭਾਈ ਵਿਸ਼ਨੂੰ ਜੀ ਸੁਭਾ ਅੰਮ੍ਰਿਤ ਵੇਲੇ ਗੁਰਸਿੱਖਾਂ ਦੀ ਸੇਵਾ ਕਰਦੇ ਨੇ। ਇਸ ਪ੍ਰਕਾਰ ਨਾਲ ਇਹ ਦੋਵੇਂ ਹੀ ਬੜੇ ਪਿਆਰ ਨਾਲ ਸੇਵਾ ਵਿਚ ਲੱਗ ਗਏ ਨੇ, ਜੁੜ ਗਏ ਨੇ। ਗੁਰੂ ਕਾ ਉਪਦੇਸ਼ ਇਨ੍ਹਾਂ ਨੇ ਮਨ ਲਾ ਕੇ ਕਮਾਇਆ ਹੈ।
ਪ੍ਰਾਪਤ अंत समय कल्याण जन्म मरण के बंधन हान।
अंत समय कल्याण नु प्राप्त हुए ने इना दा जन्म ते मरण कटिया गया। जन्म ते मरण दे जेड़े बंधन हान, जन्म मरण दे बंधन गुरसिखां दे कटे गए ने, निवृत हो गए हान।
चौपाई जत पानो तृतीया निहालो चतुर्थ आए तीर्था नालो।
भाई जट्टू जी, भाई भानू जी और भाई निहालू जी और चौथे ने भाई तीर्था जी, ए चार सिख ने और ए चारे सिख बड़े प्यार नाल एकत्र हो के सतगुरां कोल आए हन।
चढ़े होते जात के चारो चल आए गुर के दरबारों।
भाई जट्टू, भाई भानू, भाई निहालू ते भाई तीर्था, ए चारे सिख जाति करके चड्डे गोत्र दे धारनी सन। खत्रियां दा एक वर्ण है चड्डा, ते चड्डे गोत्र दे ए धारनी सन, चड्डे जात दे धारनी सन। ए चारे मिलके कठे हो के सतगुरु गुरु अर्जन साहब जी दे चरना च आए और आके सतगुरां दे पवित्र दर्शन कीते हन।
नमो करी गुरु अर्जन पास हाथ जोड़ बोले अरदास।
गुरु अर्जन साहब जी महाराज जी दे पवित्र चरणा ते चारा सिखा ने मथा टेकिया, वंदना कीती और बड़े अदब सत्कार नाल गुरु साहब जी दे चरणा च बेनती करन लगे। महाराज गुरु अर्जन साहब जी दे चरणा च अरदास करके कहन लगे,
श्री सतगुर शुभ बचन तुहार बोबिद ते हम अर्थ विचार।
लगे हे सतगुरु सच्चे पातशाह जी, आप जी दे बहुत सारे पवित्र पावन गुरबाणी दे शब्द ने, उना शब्दां दी असी विचार करदे रहिंदे हां। आप जी दे जो पवित्र पावन उचारण कीते हुए शब्द ने, उना शब्दां दी असी विचार करदे हां।
करै करावै आपे आप मानुक कह किच नाही आत।
आप जी दे बहुत सारे शब्दां विचों ए तात्पर्य विचार प्राप्त हुंदी है कि करण कराउण वाला अकाल पुरख परमेश्वर आप ही है। इस बंदे दे हाथ विच कुछ नहीं, मनुख दे हाथ विच कुछ नहीं, करण वाला और कराउण वाला एक अकाल पुरख वाहिगुरु परमेश्वर है। उदे तो बिना होर कोई करण कराउण वाला नहीं है। बंदे दे मनुख दे हाथ विच कुछ नहीं है।
जैसा भी जै सोलना कर्म खेत।
महाराज सच्चे पातशाह जी नाले फिर गुरबाणी दा भी ए मां वाक है कि जिहो जा बंदा बीज बीजदा उनू ओहो जे लुणा कहंदे ने कटना पैंदा। जैसा बूजा सो लुणा, जिहो जे बीज बीजदा ओहो जी फसल कटनी पैंदी है बंदे नू। ते फिर ए जिहड़ा शरीर है ए कर्म खेत है। ए मनुखा शरीर ए कर्म भूमि है, कर्म खेत है। एदे विच जिहो जे बीज बंदा बीजदा है इनू ओहो जे फल कटने पैंदे ने, ओहो जी फसल कटनी पैंदी है।
अकिरत करार विसरिया जोनी परमेत।
जिहड़े अकिरत घण बंदे ने परमेश्वर दी कीती नू नहीं जानदे, जिन्हां ने अकाल पुरख परमेश्वर दी कीती नू भुलाया होया, उन्हां अकिरत घणां नू वाहिगुरु परमेश्वर विसरिया रहिंदा है। ते जिन्हां नू अकिरत घणां नू परमेश्वर विसरदा है ओ फिर 84 लख जूनियां दे जगेड़िया विच भरमदे ने, ओ 84 लख जूनां दे विच भरमदे हन।
जो प्रब आपे करै करावै तो हम करै जथा मन भावै।
कहण लगे हे प्रभु जी, जे परमेश्वर ही आप ही करन ते कराउण वाला है। हुण सिख बेनती कर रहे ने गुरु अर्जन साहब नू कि महाराज जी, जे प्रभु परमेश्वर आप ही करन कराउण वाला है ते फिर असी ओही कुछ करदे आ जो परमेश्वर साडे कोलों कराउंदा है। साडे हथ वस तां कुछ नहीं ना, क्योंकि करन कराउण वाला है ही परमेश्वर। ते फिर महाराज सच्चे पातशाह जी, असी ओही कुछ करदे आ जो परमेश्वर कराउंदा है।
क्यों तब दोष लगे इस प्राणी जो करमन फल भुगतै जानी।
महाराज जी फिर बंदे नू दोष क्यों लगदा, जे करन कराउण वाला है ही परमेश्वर, बंदे ने ते रब ने जिवें लाउणा उदां ही करदा, ते फिर बंदे नू अपने कीते हुए दोषां दा फल क्यों भोगना पैंदा, फिर इस जीव नू क्यों दोष लगदे ने। नाले भी कहंदे ने जिहो जिहा बीजदा ओहो जिहा नू कटना पैंदा, ते नाले भी कहंदे ने करन कराउण वाला परमेश्वर ही है, परमेश्वर ही करन कराउण वाला है, जीव उही काम करदा जो परमेश्वर कराउंदा है। ते फिर महाराज जी इस जीव नूं दोष क्यों लगदा है, इस जीव नूं क्यों अपने कर्मां दा फल भोगना पैंदा है।
तो विचार कर कर्म करीजै, शुभ को तरै अशुभ तज दीजै।
महाराज जी फिर इहदा मतलब तां इही होया ना कि बंदे नूं विचार करके कर्म करने चाहीदे ने, विचार करके कर्म करने चाहिए ने। जेड़े शुभ कर्म ने उना नू तारन करे और जेड़े अशुभ कर्म ने उना दा त्याग करे।
करी आपकी सगरी बानी किसको तरे छिरे ले प्राणी।
महाराज जी आप जी दी सारी बाणी गुरु ग्रंथ साहब जी दी इस तरह उपदेश दिंदी है, आप जी दी पावन बाणी दसदी है केड़े कर्म करदे ने केड़े नहीं करने। इस करके आप जी कृपा करके दया करके दसो कि किस पावन पवित्र बचना नूं असी अपने हिरदे विच धारण करके वसाईए ता जो साडी श्रेय ते कल्याण हो सके।
श्री अर्जन तव उत्तर दियो, श्री गुरु ग्रंथ साहिब गुर कियो।
धन गुरु अर्जन साहिब पंजवे पातशाह जी ने जवाब दिता इन्हां सिखां दी बेनती सुन के, कहण लगे भाई सिखो, श्री गुरु ग्रंथ साहिब जी दी जो पवित्र पावन बाणी है गुरु साहिब दी कीती हुई है। महाराज गुरु नानक साहिब वड्डिया सतगुरां दी पवित्र बाणी ए उचारण कीती हुई है, गुरु दी बाणी है।
कारण करन केर कल्याण पथे कमावै सुने सुजान।
श्री गुरु ग्रंथ साहिब जी दी जिहड़ी पवित्र पावन बाणी है इनू पढ़न दे ए कारण करन केर कल्याण, जीवां दे कल्याण करन वास्ते है ए बाणी। श्री गुरु ग्रंथ साहिब जी दी जिहड़ी बाणी है ए जीवां दे कल्याण करन वास्ते है। इस करके जिहड़े सुजान सियाणे सिख ने ओ श्री गुरु ग्रंथ साहिब जी दी बाणी नू पढ़दे ने कमाउंदे ने और प्यार ते सत्कार सहित श्री गुरु ग्रंथ साहिब जी दी बाणी नू सुनदे ने।
अधकारन पर शब्द बनाए जस अधकारी तथा कमाए।
महाराज जी ने अधकारी अधकारी प्रति गुरबाणी विच शब्द उचारण कीते ने। जो श्री गुरु ग्रंथ साहिब जी दी बाणी है जिहो जिहा कोई अधिकारी है ओनू ओहो जिहा उपदेश गुरबाणी विचों प्राप्त हुंदा है। जे कोई कर्म दा अधिकारी ते कर्म दा उपासना दा अधिकारी है तां उपासना दा उपदेश है, जे ज्ञान दा अधिकारी है तां ज्ञान दा उपदेश है। इस तरह जिस जिस प्रकार दी अवस्था दा कोई धारनी बंदा है जिहो जिहा ओह अधिकारी है गुरबाणी विच अधिकारी अधिकारी प्रति गुरबाणी दा उपदेश दित्ता होया है।
सब अधिकार के गुर सिख है ग्रहण करे जिम निच मत पिकै।
गुरु के सिख सब प्रकार दे अधिकारी हन, गुरसिखी सारी तरह दे अधिकारी हन और जिहो जी किसे दा कोई जैसा कोई अधिकारी है उसे मुताबक अपने अधिकार नू जान के ओ गुरबाणी दी विचार नू सरवण करके गुरबाणी दी विचार दे अनुसार अपने जीवन नू ढाल लैंदे ने। गुरु के शब्दां दी विचार सुन के उसे तरह चल पैंदे हन।
सतसंगत मैं जो नहराते ग्रस्त फसे कै राज कमाते।
जी कहंदे जेड़े बंदे सतसंगत विच नहीं आउंदे, साध संगत दे रंग दे विच नहीं रते हुए, ग्रस्त आश्रम दे कारजां विच उलझे हुए ने, ग्रस्तियां दे धंधियां विच फसे हुए ने, जां राजकुमार ने राज भाग दे नशे दे विच व्यस्त हो रहे ने।
पापर पुन करै बो बेर सो अधिकारी इस तुक केर।
जिहड़े हमेशा पाप ते पुन दे विच ही बहु प्रकार नाल लगे रहिंदे ने उन्हां वास्ते गुरबाणी दी ए पंगती है। जिहड़े हर वेले पाप पुन्नां दी विचार विच ही पए रहिंदे ने उना वास्ते गुरबाणी दी ए पंक्ति उचारण कीती हुई है।
जेहा बीजै सो लुणै कर्मा संदड़ा खेत।
जेहो जे बीज बंदा बीजदा है इनू ओहो जे अपने बीजे हुए बीजां दा फल प्राप्त हुंदा है। आ जिहड़ा शरीर है कर्मा संदड़ा खेत है, एदे विच जेहो जिहा कोई बीज बीजेगा ओनू ओहो जिहा फल प्राप्त होवेगा। ये उपदेश उन्हां वास्ते है जिहड़े ग्रस्त दे धंधियां च फसे हुए ने, जिहड़े राज भाग दे रस दे विच मत्ते हुए ने उन्हां वास्ते उपदेश है कि जिहो जिहा बीज बीजोगे भाई ओहो जिहा फल तुहानू प्राप्त होवेगा।
इक उपासना पर ललचाए सतनाम ਸਿਮਰੈ ਮਨ ਲਾਏ।
ਪਾਤਸ਼ਾਹ ਜੀ ਕਹਿੰਦੇ ਕੋ ਨੇ ਜਿਹੜੇ ਉਪਾਸ਼ਨਾ ਵਿਚ ਲੱਗੇ ਹੋਏ ਨੇ, ਜਿਹੜੇ ਉਪਾਸ਼ਨਾ ਵਿਚ ਜੁੜੇ ਹੋਏ ਨੇ ਤੇ ਉਪਾਸ਼ਨਾ ਵਿਚ ਲੱਗ ਕੇ ਉਹ ਹਰ ਵੇਲੇ ਪਰਮੇਸ਼ਰ ਦੇ ਸੱਚੇ ਨਾਮ ਦਾ ਸਿਮਰਨ ਕਰਦੇ ਨੇ, ਸੱਚੇ ਨਾਮ ਦਾ ਸਿਮਰਨ ਕਰਕੇ ਨਾਮ ਦੇ ਵਿਚ ਆਪਣੀ ਲਿਵ ਲਾਉਂਦੇ ਹਨ।
ਸਭ ਪ੍ਰਾਣੀ ਮੈਂ ਪ੍ਰਭੂ ਸੋ ਵਿਚਾਰੇ ਇਨ ਸਮ ਤੁਕੇ ਸੋ ਅਧਿਕਾਰੇ।
ਉਹ ਸਾਰੇ ਪ੍ਰਾਣੀਆਂ ਦੇ ਵਿਚ ਇਕ ਅਕਾਲ ਪੁਰਖ ਪ੍ਰਭੂ ਦੀ ਹੀ ਵਿਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਿਵਾਸ ਹੈ, ਉਨ੍ਹਾਂ ਵਾਸਤੇ ਗੁਰਬਾਣੀ ਦੀ ਇਹ ਤੁਕ ਉਚਾਰਨ ਕੀਤੀ ਹੋਈ ਹੈ ਜਿਹੜੀ ਉੱਪਰ ਦੱਸੀ ਹੈ।
ਕਰੈ ਕਰਾਵੈ ਆਪੇ ਆਪ ਮਾਨੁਕ ਕੇ ਕਿਚ ਨਾਹੀ ਹਾਥ।
ਉਨ੍ਹਾਂ ਵਾਸਤੇ ਇਹ ਤੁਕ ਹੈ ਗੁਰਬਾਣੀ ਦੀ ਪੰਕਤੀ ਦੀ ਕਿ ਕਰਨ ਕਰਾਉਣ ਵਾਲਾ ਆਪ ਹੀ ਪਰਮੇਸ਼ਰ ਹੈ, ਬੰਦੇ ਦੇ ਹੱਥ ਵਿਚ ਕੁਝ ਨਹੀਂ। ਖਾਲਸਾ ਜੀ ਜਿਹੋ ਜਿਹਾ ਕੋਈ ਅਧਿਕਾਰੀ ਹੈ ਗੁਰਬਾਣੀ ਦਾ ਉਪਦੇਸ਼ ਉਸੇ ਤਰ੍ਹਾਂ ਉਹਨੂੰ ਪ੍ਰਾਪਤ ਹੋਇਆ। ਸਿੱਖਾਂ ਨੂੰ ਮਹਾਰਾਜ ਜੀ ਦੱਸਦੇ ਕਹਿੰਦੇ ਜੇ ਕੋਈ ਗ੍ਰਸਤ ਦੇ ਧੰਦਿਆਂ ਚ ਫਸਿਆ ਰਾਜ ਭਾਗ ਕਰ ਰਿਹਾ ਬਸ ਉਧਰ ਹੀ ਉਲਝਿਆ ਹੋਇਆ ਸੰਗਤ ਨਹੀਂ ਕਰਦਾ, ਉਹਦੇ ਵਾਸਤੇ ਇਹ ਪੰਕਤੀ ਹੈ ਕਿ ਜੈਸਾ ਬੀਜਾ ਸੋਲਣਾ ਕਰਮਾ ਸੰਧੜਾ ਖੇਤ। ਪਰ ਜਿਹੜਾ ਉਪਾਸ਼ਨਾ ਵਿਚ ਲੱਗਾ ਹੋਇਆ ਸੱਚੇ ਨਾਮ ਦਾ ਜਾਪ ਜਪਦਾ ਔਰ ਪਰਮੇਸ਼ਰ ਨੂੰ ਸਾਰਿਆਂ ਵਿਚ ਵਿਆਪਕ ਵੇਖਦਾ ਕਿ ਅਕਾਲ ਪੁਰਖ ਸਾਰਿਆਂ ਵਿਚ ਰਮਿਆ ਹੋਇਆ, ਉਹਦੇ ਵਾਸਤੇ ਗੁਰਬਾਣੀ ਦੀ ਇਹ ਪੰਕਤੀ ਉਹਦੇ ਵਾਸਤੇ ਯੋਗ ਹੈ। ਉਹ ਇਸ ਪੰਕਤੀ ਦਾ ਅਧਿਕਾਰੀ ਹੈ ਕਿ ਭਾਈ ਕਰੇ ਕਰਾਵੇ ਆਪੇ ਆਪ ਮਾਨਖ ਕਹਿ ਕਿਛ ਨਾਹੀ ਹਾਥ। ਕਰਨ ਕਰਾਉਣ ਵਾਲਾ ਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਬੰਦੇ ਦੇ ਹੱਥ ਵਸ ਕੁਝ ਨਹੀਂ। ਇਹ ਅਵਸਥਾ ਉਨ੍ਹਾਂ ਦੀ ਹੈ ਜਿਹੜੇ ਉਪਾਸ਼ਨਾ ਕਰਨ ਵਾਲੇ ਹਨ।
ਇਮ ਨਿਸ਼ਚਾ ਜਨ ਹਿਰਦੇ ਤਾਰੇ ਸਭ ਮੈਂ ਵਰਤ ਪਰਮੇਸ਼ਰ ਕਰੇ।
ਏਦਾਂ ਆਪਣੇ ਮਨ ਦੇ ਵਿਚ ਨਿਸ਼ਚਾ ਧਾਰਨ ਕਰਦੇ ਨੇ ਔਰ ਸਾਰਿਆਂ ਵਿਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਹੀ ਵਰਤਣਾ ਵੇਖਦੇ ਨੇ ਕਿ ਪਰਮੇਸ਼ਰ ਹੀ ਸਾਰੇ ਪਾਸੇ ਵਰਤਣਾ ਕਰਦਾ ਹੈ।
ਤ੍ਰਿਤੀਏ ਸਤ ਸਤ ਵਿਚਾਰੈ ਸਦਾ ਬ੍ਰਹਮ ਕੋ ਨਿਰਣੈ ਧਾਰੈ।
ਤੀਸਰੇ ਨੇ ਗਿਆਨ ਦੇ ਅਧਿਕਾਰੀ, ਜਿਹੜੇ ਗਿਆਨ ਦੇ ਅਧਿਕਾਰੀ ਨੇ ਉਹ ਸੱਤ ਤੇ ਅਸੱਤ ਦੀ ਵਿਚਾਰ ਕਰਦੇ ਰਹਿੰਦੇ ਹਰ ਵੇਲੇ ਕਿ ਸੱਚ ਕੀ ਹੈ ਤੇ ਝੂਠ ਕੀ ਹੈ। ਉਹ ਸੱਚ ਤੇ ਝੂਠ ਦੀ ਵਿਚਾਰ ਹਰ ਵੇਲੇ ਆਪਣੇ ਹਿਰਦੇ ਚ ਕਰਦੇ, ਸੱਤ ਅਸੱਤ ਦੀ ਵਿਚਾਰ ਕਰਦੇ ਨੇ ਔਰ ਸਦਾ ਆਪਣੇ ਹਿਰਦੇ ਵਿਚ ਬ੍ਰਹਮ ਦਾ ਨਿਰਣਾ ਕਰਕੇ ਬ੍ਰਹਮ ਨੂੰ ਧਾਰਨ ਕਰਦੇ ਹਨ।
ਇਨ ਸਮ ਤੁਕ ਕੇ ਸੋ ਅਧਿਕਾਰੀ ਸੁਨ ਮਾਨੈ ਸਮਝੈ ਉਧਾਰੇ।
ਜਿਹੜੇ ਇਹੋ ਜਿਹੇ ਨੇ ਗੁਰਮੁਖ ਪਿਆਰੇ ਤੀਸਰੀ ਅਵਸਥਾ ਦੇ ਅਧਿਕਾਰੀ, ਉਨ੍ਹਾਂ ਵਾਸਤੇ ਗੁਰਬਾਣੀ ਦੀ ਇਹ ਪੰਕਤੀ ਹੈ, ਉਨ੍ਹਾਂ ਵਾਸਤੇ ਗੁਰਬਾਣੀ ਦਾ ਇਹ ਉਪਦੇਸ਼ ਹੈ।
ਬ੍ਰਹਮ ਦੀ ਸੈ ਬ੍ਰਹਮ ਸੁਣੀਐ ਏਕ ਏਕ ਖਾਣੀਐ।
ਬ੍ਰਹਮ ਹੀ ਦਿਸ ਰਿਹਾ, ਬ੍ਰਹਮ ਹੀ ਸੁਣੀ ਦਾ, ਇੱਕੋ ਇੱਕ ਹੀ ਸਭ ਪਾਸੇ ਵਿਖਾਣੀ ਦਾ ਹੈ, ਇੱਕੋ ਇੱਕ ਹੀ ਸਾਰੇ ਪਾਸੇ ਵਰਤ ਰਿਹਾ। ਖਾਲਸਾ ਜੀ ਹੁਣ ਜਿਹੜਾ ਕਰਮ ਕਾਂਡੀ ਆ ਉਹਨੂੰ ਇਹ ਬ੍ਰਹਮ ਗਿਆਨ ਦਾ ਉਪਦੇਸ਼ ਦਿਓ, ਉਹਨੂੰ ਸਮਝ ਨਹੀਂ ਆਉਣੀ। ਹੁਣ ਬ੍ਰਹਮ ਗਿਆਨੀ ਨੂੰ ਕਰਮ ਕਾਂਡ ਦਾ ਉਪਦੇਸ਼ ਦਿਓ, ਇਹਦਾ ਅਧਿਕਾਰੀ ਨਹੀਂ ਹੈ। ਉਪਾਸ਼ਨਾ ਕਾਂਡ ਵਾਲੇ ਨੂੰ ਉਪਾਸ਼ਨਾ ਦਾ ਉਪਦੇਸ਼ ਹੈ, ਕਰਮ ਕਾਂਡੀ ਨੂੰ ਕਰਮ ਦਾ ਉਪਦੇਸ਼ ਹੈ ਤੇ ਗਿਆਨ ਕਾਂਡ ਦੇ ਵਿਚ ਟਿਕੇ ਹੋਏ ਨੂੰ ਗਿਆਨ ਦਾ ਉਪਦੇਸ਼ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜਿਹੜੇ ਗਿਆਨ ਦੇ ਵਿਚ ਟਿਕੇ ਹੋਏ ਨੇ, ਬ੍ਰਹਮ ਦੀ ਵਿਚਾਰ ਕਰਦੇ ਨੇ, ਉਨ੍ਹਾਂ ਵਾਸਤੇ ਗੁਰਬਾਣੀ ਦੀ ਇਹ ਪੰਕਤੀ ਹੈ ਕਿ ਬ੍ਰਹਮ ਹੀ ਦਿਸ ਰਿਹਾ, ਬ੍ਰਹਮ ਹੀ ਸੁਣ ਰਿਹਾ, ਇੱਕੋ ਇੱਕ ਹੀ ਸਾਰੇ ਪਾਸੇ ਵਰਤ ਰਿਹਾ।
ਜੋ ਪਈ ਇਤਿਆਦਕ ਬੋਤੇ ਅਧਿਕਾਰ ਮੁਖੀ ਕੀ ਨਾਮ ਕਰੇ ਉਚਾਰ।
ਕਹਿੰਦੇ ਇਤਿਆਦਕ ਅਧਿਕਾਰੀ ਤਾਂ ਹੋਰ ਵੀ ਕਈ ਅਵਸਥਾਵਾਂ ਦੇ ਨੇ, ਜਿਹੜੇ ਪਾਮਰ ਨੇ ਉਨ੍ਹਾਂ ਵਾਸਤੇ ਹੋਰ ਅਧਿਕਾਰ ਹੈ, ਜਿਹੜੇ ਵਿਸ਼ਈ ਨੇ ਉਨ੍ਹਾਂ ਵਾਸਤੇ ਹੋਰ ਅਧਿਕਾਰ ਹੈ। ਮਹਾਰਾਜ ਜੀ ਕਹਿੰਦੇ ਅਧਿਕਾਰੀ ਤਾਂ ਹੋਰ ਵੀ ਬਹੁਤ ਨੇ, ਅਧਿਕਾਰ ਤਾਂ ਹੋਰ ਵੀ ਬਹੁਤ ਨੇ, ਪਰ ਉਨ੍ਹਾਂ ਵਿਚ ਜਿਹੜੇ ਮੁੱਖ ਨੇ ਉਹ ਤਿੰਨ ਨੇ, ਕਰਮ ਉਪਾਸ਼ਨਾ ਔਰ ਗਿਆਨ। ਕਰਮ ਕਾਂਡ, ਉਪਾਸ਼ਨਾ ਕਾਂਡ ਔਰ ਗਿਆਨ ਕਾਂਡ, ਜਿਹੜੇ ਇਹ ਤਿੰਨ ਮੁੱਖ ਨੇ ਉਹ ਅਸੀਂ ਤੁਹਾਨੂੰ ਉਚਾਰਨ ਕਰਕੇ ਦੱਸੇ ਹਨ।
ਜੈਸੇ ਬੇਦਮਾਨ ਬੁੱਧੀਵਾਨ ਰੋਗੀ ਆਏ ਇਨੇ ਬੋਛਾਂ।
ਅੱਜ ਕਹਿੰਦੇ ਜਿਵੇਂ ਕੋਈ ਵੈਦ ਬੜਾ ਬੁੱਧੀਮਾਨ ਹੁੰਦਾ, ਵੈਦ ਡਾਕਟਰ ਸਿਆਣਾ ਹੋਵੇ, ਉਹਦੇ ਕੋਲ ਕੋਈ ਰੋਗੀ ਚੱਲ ਕੇ ਆਵੇ ਤੇ ਉਹ ਸਿਆਣਾ ਵੈਦ ਉਹਦੀ ਨਬਜ਼ ਵੇਖਦਾ ਤੇ ਨਬਜ਼ ਵੇਖ ਕੇ ਚੰਗੀ ਤਰ੍ਹਾਂ ਪਹਿਲਾਂ ਉਹਦਾ ਰੋਗ ਪਰਖਦਾ ਵੀ ਇਹਨੂੰ ਰੋਗ ਕੀ ਲੱਗਾ ਹੋਇਆ।
ਨਾੜੀ ਮੂਤਰੇ ਰੁਝ ਜਾਣਾ ਤਿਸ ਪਰ ਬਹੁਤ ਔਸ਼ਧੀ ਠਾਨੈ।
ਉਹਦੀ ਨਾੜੀ ਦੀ ਪ੍ਰੀਖਿਆ ਕਰਕੇ ਵੇਖਦਾ ਕਿ ਇਹਨੂੰ ਵਾਤ ਹੈ, ਕਫ ਹੈ, ਪਿੱਤ ਹੈ, ਕਿ ਕਿਸ ਦੋਸ਼ ਦਾ ਇਹ ਧਾਰਨੀ ਹੈ। ਤੇ ਫਿਰ ਉਹਦੇ ਯੂਰੀਨ ਆਦਿਕ ਦੀ ਵਿਚਾਰ ਕਰਕੇ ਵੇਖਦਾ ਕਿ ਇਹਦੇ ਅੰਦਰ ਕਿਹੋ ਜਿਹਾ ਰੋਗ ਹੈ, ਕਿਸ ਰੋਗ ਦਾ ਧਾਰਨੀ ਹੈ। ਫਿਰ ਜਿਹੋ ਜਿਹਾ ਉਹਦਾ ਰੋਗ ਹੁੰਦਾ, ਸਿਆਣਾ ਵੈਦ ਫਿਰ ਉਸੇ ਰੋਗ ਨੂੰ ਦੂਰ ਕਰਨ ਵਾਸਤੇ ਉਹਨੂੰ ਉਹੋ ਜਿਹੀ ਦਵਾਈ ਦਿੰਦਾ। ਜੇ ਵਾਤ ਹੈ ਤੇ ਫਿਰ ਉਹ ਵਾਤ ਨੂੰ ਖਤਮ ਕਰਨ ਵਾਸਤੇ ਔਸ਼ਧੀ ਦਿੰਦਾ। ਜੇ ਪਿੱਤ ਹੈ ਤੇ ਪਿੱਤ ਨੂੰ ਖਤਮ ਕਰਨ ਵਾਸਤੇ, ਜੇ ਕਫ ਹੈ ਤਾਂ ਉਹਨੂੰ, ਜਿਹੋ ਜਿਹਾ ਰੋਗ ਹੋਵੇ ਉਸੇ ਰੋਗ ਨੂੰ ਖਤਮ ਕਰਨ ਵਾਸਤੇ ਜਿਹੜਾ ਸਿਆਣਾ ਵੈਦ ਹੈ ਉਹ ਚੰਗੀ ਤਰ੍ਹਾਂ ਪਰਖ ਕਰਕੇ ਫਿਰ ਉਹਨੂੰ ਉਹੋ ਜਿਹੀ ਔਸ਼ਧੀ ਦਵਾਈ ਦੇ ਕੇ ਉਹਦਾ ਰੋਗ ਦੂਰ ਕਰਦਾ।
ਪੈਸੇ ਗੋਟਿਕ ਸਿੱਖ ਚਲ ਆਵੇ, ਬਚਨ ਕਿਰਿਆ ਤੇ ਲੱਕ ਪਾਵੇ।
ਇਸੇ ਤਰ੍ਹਾਂ ਗੁਰੂ ਵੀ ਵੈਦ ਹੈ ਤੇ ਗੁਰੂ ਰੂਪੀ ਵੈਦ ਕੋਲ ਜਦੋਂ ਸਿੱਖ ਚੱਲ ਕੇ ਆਉਂਦਾ ਤੇ ਫਿਰ ਗੁਰੂ ਵੀ ਵੇਖਦਾ ਉਹਦੇ ਬਚਨਾਂ ਤੋਂ, ਸਿੱਖ ਦੇ ਹਾਵ ਭਾਵ ਤੋਂ, ਉਹਦੀ ਬੋਲ ਬਾਣੀ ਤੋਂ, ਉਹਦੇ ਫੁਰਨਿਆਂ ਤੋਂ, ਉਹਦੇ ਸੰਕਲਪ ਵਿਕਲਪਾਂ ਤੋਂ ਪਰਖ ਕਰਦਾ ਕਿ ਇਸ ਸਿੱਖ ਦੀ ਕਿਹੋ ਜਿਹੀ ਅਵਸਥਾ, ਇਹਨੂੰ ਕਿਹੜਾ ਰੋਗ ਹੈ ਔਰ ਇਹਨੂੰ ਕਿਹੜੀ ਦਵਾਈ ਚਾਹੀਦੀ ਹੈ।
ਜਥਾ ਭਿਖੇ ਅਧਿਕਾਰ ਵਿਸ਼ੇਸ਼ ਤਥਾ ਕਰੇ ਸਤਿਗੁਰ ਉਪਦੇਸ਼।
ਗੁਰੂ ਰੂਪੀ ਵੈਦ ਜਦੋਂ ਪਰਖ ਕਰ ਲੈਂਦਾ ਕਿ ਇਹਨੂੰ ਕਿਹੜਾ ਰੋਗ ਲੱਗਾ ਹੋਇਆ, ਇਸ ਸਿੱਖ ਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ, ਫਿਰ ਜਿਹੋ ਜਿਹਾ ਅਧਿਕਾਰੀ ਵੇਖਦਾ ਸਿੱਖ ਨੂੰ ਗੁਰੂ, ਫਿਰ ਉਹਨੂੰ ਉਹੋ ਜਿਹਾ ਹੀ ਉਪਦੇਸ਼ ਦਿੰਦਾ। ਜੇ ਕਰਮ ਦਾ ਅਧਿਕਾਰੀ ਹੈ ਤੇ ਉਹਨੂੰ ਕਹਿੰਦਾ ਭਾਈ ਸਿੱਖਾਂ ਕਰਮ ਕਰਿਆ ਕਰ, ਸੇਵਾ ਕਰਿਆ ਕਰ, ਗੁਰਸਿੱਖਾਂ ਦੀ ਸੇਵਾ ਕਰਿਆ ਕਰ, ਸੰਗਤ ਕਰਿਆ ਕਰ। ਤੇ ਜੇ ਉਪਾਸ਼ਨਾ ਦਾ ਧਾਰਨੀ ਤੇ ਉਹਨੂੰ ਕਹਿੰਦੇ ਬਈ ਨਾਮ ਸਿਮਰਨ ਕਰਿਆ ਕਰ, ਨਾਮ ਦੀ ਕਮਾਈ ਕਰਿਆ ਕਰ। ਜੇ ਗਿਆਨ ਦਾ ਧਾਰਨੀ ਹੈ ਤਾਂ ਉਹਨੂੰ ਗਿਆਨ ਦਾ ਉਪਦੇਸ਼ ਦਿੰਦਾ ਕਿ ਭਾਈ ਤੇਰੇ ਅੰਦਰ ਵੀ ਆਤਮਾ ਹੈ ਜਿਹੜੀ, ਉਹੀ ਬਾਹਰ ਵੀ ਰਮੀ ਹੋਈ ਆ, ਸਭ ਪਾਸੇ ਪ੍ਰਮਾਤਮਾ ਹੀ ਪ੍ਰਮਾਤਮਾ ਹੈ। ਇੱਦਾਂ ਸਿੱਖ ਦੇ ਅੰਦਰ ਦੀ ਜਗਿਆਸਾ ਵੇਖ ਕੇ, ਉਹਦੇ ਅੰਦਰ ਦੀ ਹਾਲਤ ਵੇਖ ਕੇ, ਉਹਦਾ ਰੋਗ ਵੇਖ ਕੇ ਸਿਆਣਾ ਗੁਰਦੇਵ, ਪੂਰਾ ਗੁਰਦੇਵ ਉਹਨੂੰ ਉਹੋ ਜਿਹੀ ਦਵਾਈ ਦਿੰਦਾ, ਉਹੋ ਜਿਹਾ ਹੀ ਉਪਦੇਸ਼ ਦਿੰਦਾ ਹੈ। ਹਾਂਜੀ,
ਰੋਗ ਆਨ ਔਖਦ ਦੇ ਆਨ ਰੁਜ ਨਾ ਜਾਏ ਪ੍ਰਾਣ, ਜੇ ਹਕੀਮ ਲਘੂ ਵਿਦਿਆ ਮਤ ਮੈਂ, ਪਰਖਿਓ ਗਇਓ ਨਾ ਰੁਜ ਕੁਛ ਚਿਤ ਮੈਂ।
ਪਰ ਜਿਹੜਾ ਹਕੀਮ ਸਿਆਣਾ ਨਾ ਹੋਵੇ, ਉਹਨੂੰ ਪਤਾ ਹੀ ਨਹੀਂ ਕਿ ਕਿਹੜਾ ਰੋਗ ਹੈ, ਉਹਨੂੰ ਨਾੜੀ ਦੀ ਪ੍ਰੀਖਿਆ ਨਹੀਂ ਕਰਨੀ ਆਉਂਦੀ। ਹਕੀਮ ਵੀ ਕਈ, ਵੈਦ ਵੀ ਸਿਰਫ ਵੇਖਾ ਵੇਖੀ ਵੈਦ ਬਣ ਜਾਂਦੇ ਨੇ, ਵੈਦਗੀ ਆਉਂਦੇ ਹੀ ਨਹੀਂ ਉਹਨਾਂ ਨੂੰ। ਜਿਹੜਾ ਹਕੀਮ ਮਤ ਕਰਕੇ ਲਘੂ ਹੋਵੇ, ਉਹਦੇ ਕੋਲੋਂ ਰੋਗ ਹੀ ਨਹੀਂ ਪਰਖਿਆ ਜਾਂਦਾ ਕਿ ਜਿਹੜਾ ਰੋਗੀ ਹੈ ਉਹਨੂੰ ਰੋਗ ਕਿਹੜਾ ਲੱਗਾ ਹੋਇਆ, ਉਹ ਫਿਰ ਕੀ ਕਰਦਾ ਹੈ।
ਰੋਗ ਆਨ ਔਖਦ ਦੇ ਆਨ ਰੁਜ ਨਾ ਜਾਏ ਪ੍ਰਾਨ ਹੈ ਹਾਨ।
ਮਾੜਾ ਵੈਦ ਹੈ, ਮਾੜਾ ਡਾਕਟਰ ਹੈ, ਉਹਦੇ ਕੋਲ ਰੋਗ ਹੀ ਨਹੀਂ ਪਰਖਿਆ ਜਾਂਦਾ ਕਿ ਇਹਦਾ ਰੋਗ ਕਿਹੜਾ, ਉਹ ਫਿਰ ਕੀ ਕਰਦਾ ਹੈ, ਰੋਗ ਹੋਰ ਹੁੰਦਾ ਤੇ ਦਵਾਈ ਹੋਰ ਦੇ ਦਿੰਦਾ, ਰੋਗ ਹੋਰ ਦਵਾਈ ਹੋਰ ਦੇ ਦਿੰਦਾ ਤੇ ਫਿਰ ਕੀ ਹੁੰਦਾ, ਉਹਦੇ ਪ੍ਰਾਣ ਹੀ ਖਤਮ ਹੋ ਜਾਂਦੇ ਨੇ ਉਸ ਰੋਗੀ ਦੇ, ਉਹਦੇ ਪ੍ਰਾਣਾਂ ਦਾ ਹੀ ਘਾਤ ਹੋ ਜਾਂਦਾ। ਰੋਗ ਹੋਰ ਹੁੰਦਾ, ਦਵਾਈ ਕੋਈ ਹੋਰ ਦੇ ਦਿੰਦਾ ਤੇ ਫਿਰ ਉਸ ਰੋਗੀ ਦੇ ਰੋਗ ਦੇ ਜਿਹੜੇ ਰੋਗ ਨੇ ਤਾਂ ਕੀ ਨਿਵਿਰਤ ਹੋਣਾ, ਉਹਦੇ ਸਗੋਂ ਪ੍ਰਾਣ ਹੀ ਖਤਮ ਹੋ ਜਾਂਦੇ ਨੇ, ਪ੍ਰਾਣ ਨਸ਼ਟ ਹੋ ਜਾਂਦੇ ਨੇ।
ਗੁਰ ਕਾਚੇ ਅਨਜਾਨਾ ਸਿੱਖ ਅਧਿਕਾਰ ਨ ਕਰੇ ਪਛਾਣਾ।
ਜਿਹੜਾ ਕੱਚਾ ਗੁਰੂ ਹੈ ਨਾ, ਕੱਚਾ, ਉਹਦੇ ਕੋਲੋਂ ਵੀ ਆਪਣੇ ਸਿੱਖ ਦਾ ਰੋਗ ਨਹੀਂ ਪਰਖਿਆ ਜਾਂਦਾ ਕਿ ਇਹਨੂੰ ਕਿਹੜੀ ਅਵਸਥਾ ਦਾ ਅਧਿਕਾਰੀ ਹੈ, ਇਹਨੂੰ ਕਿਹੜਾ ਉਪਦੇਸ਼ ਦੇਣਾ ਚਾਹੀਦਾ। ਜਿਹੜਾ ਕੱਚਾ ਗੁਰੂ ਹੈ ਨਾ, ਉਹ ਵੀ ਸਿੱਖ ਦਾ, ਸਿੱਖ ਦੀ ਅੰਦਰ ਦੀ ਅਵਸਥਾ ਨਹੀਂ ਪੜ ਸਕਦਾ, ਅੰਤਰਯਾਮ ਤਾਂ ਨਹੀਂ ਨਾ ਉਹਦੇ ਅੰਦਰ, ਉਹ ਜਾਣ ਹੀ ਨਹੀਂ ਸਕਦਾ ਕਿ ਇਹਨੂੰ ਰੋਗ ਕਿਹੜਾ ਲੱਗਾ, ਇਹ ਅਧਿਕਾਰੀ ਕਿਸ ਅਵਸਥਾ ਦਾ ਹੈ। ਕਹਿੰਦੇ ਕੱਚਾ ਗੁਰੂ ਹਮੇਸ਼ਾ ਆਪਣੇ ਸਿੱਖ ਦੇ ਅਧਿਕਾਰ ਨੂੰ ਨਹੀਂ ਪਛਾਣ ਸਕਦਾ।
ਤੁਸੀਂ ਉਪਦੇਸ਼ ਅਯੋਗ ਬਤਾਵੇ, ਰਈ ਸ਼੍ਰੇ ਮਰ ਨਰਕ ਸਿਧਾਵੇ।
ਕਹਿੰਦੇ ਉਹਨੂੰ ਉਪਦੇਸ਼ ਕੋਈ ਹੋਰ ਦੇਣਾ ਹੁੰਦਾ ਤੇ ਦੇ ਹੋਰ ਹੀ ਦਿੰਦਾ, ਉਹਨੂੰ ਜੇ ਕਰਮ ਦਾ ਉਪਦੇਸ਼ ਦੇਣਾ ਤੇ ਉਹਨੂੰ ਗਿਆਨ ਦਾ ਦੇ ਦਿੰਦਾ। ਹੁਣ ਜਿਹੋ ਜਿਹਾ ਰੋਗ ਹੋਵੇ ਦਵਾਈ ਉਹੋ ਜਿਹੀ ਦੇਣੀ ਚਾਹੀਦੀ ਹੈ, ਪਰ ਕੱਚੇ ਗੁਰੂ ਨੂੰ ਪਤਾ ਹੀ ਨਹੀਂ ਇਹਨੂੰ ਰੋਗ ਕਿਹੜਾ, ਉਹਨੇ ਜਿਹੋ ਜਿਹਾ ਉਪਦੇਸ਼ ਨੂੰ ਦੇਣਾ ਚਾਹੀਦਾ ਉਹੋ ਜਿਹਾ ਦਿੰਦਾ ਨਹੀਂ, ਹੋਰ ਹੀ ਉਪਦੇਸ਼ ਦੇ ਦਿੰਦਾ। ਕਹਿੰਦੇ ਸਗੋਂ ਉਹਦੀ ਮੁਕਤੀ ਤਾਂ ਕੀ ਕਰਨੀ ਸੀ ਇਹੋ ਜੇ ਸਿੱਖਾਂ ਨੂੰ, ਕਹਿੰਦੇ ਫਿਰ ਉਹ ਤਾਂ ਮਰ ਕੇ ਨਰਕਾਂ ਨੂੰ ਜਾਂਦੇ ਨੇ ਜਿਹੜੇ ਕੱਚੇ ਗੁਰੂਆਂ ਦੇ ਪਿੱਲੇ ਪਿੱਛੇ ਲੱਗੇ ਹੋਏ ਨੇ। ਕਾਚੇ ਗੁਰਤੇ ਮੁਕਤ ਨਾ ਹੋਆ, ਕੱਚਿਆਂ ਪਿੱਲਿਆਂ ਦੇ ਕੋਲੋਂ ਮੁਕਤੀ ਨਹੀਂ ਹੋਣੀ। ਕੱਚ ਪਿੱਚ ਬੋਲਣ ਵਾਲੇ ਅੱਜ ਵੀ ਬੜੇ ਨੇ, ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਸ ਅਵਸਥਾ ਦਾ ਅਧਿਕਾਰੀ ਹੈ, ਇਹਨੂੰ ਕਿਹੜਾ ਉਪਦੇਸ਼ ਦਈਏ। ਉਹ ਆਪ ਡੁੱਬੇ ਚਹੂੰ ਬੇਦ ਮੈਂ ਚੇਲੇ ਦੀਏ ਬਹਾਏ, ਆਪ ਤਾਂ ਡੁੱਬ ਕੇ ਮਰਦੇ ਹੀ ਨੇ ਤੇ ਆਪਾਂ ਨੂੰ ਮੰਨਣ ਵਾਲਿਆਂ ਨੂੰ, ਆਪਣੇ ਆਪ ਨੂੰ ਪੂਜਣ ਵਾਲੇ ਜਿਹੜੇ ਸਿੱਖ ਨੇ ਉਹਨਾਂ ਦੇ, ਉਹਨਾਂ ਨੂੰ ਵੀ ਧੱਕਾ ਮਾਰ ਕੇ ਨਰਕਾਂ ਦੀ ਅੱਗ ਦੇ ਵਿੱਚ ਸੁੱਟਦੇ ਨੇ। ਇਹੋ ਜਿਹੀ ਹਾਲਤ ਕੱਚੇ ਗੁਰੂ ਤੇ ਉਸ ਕੱਚੇ ਗੁਰੂ ਨੂੰ ਮੰਨਣ ਵਾਲੇ ਸਿੱਖਾਂ ਦੀ ਹੁੰਦੀ ਹੈ।
ਯਾ ਤੇ ਤੁਮੋਰ ਲੋ ਵਿਚਾਰੀ ਭਗਤ ਕਰਨ ਕੇ ਬੋਧਕਾਰੇ,
ਕਹਿੰਦੇ ਇਸ ਕਰਕੇ ਤੁਸੀਂ ਆਪਣੇ ਹਿਰਦੇ ਚ ਵਿਚਾਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਜਾਣੋ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਅੰਦਰ ਦਾ ਅਧਿਕਾਰ ਵੇਖ ਕੇ ਸਾਨੂੰ ਉਪਦੇਸ਼ ਦਿੰਦੀ ਹੈ। ਜਿਹੋ ਜੀ ਸਾਡੀ ਅਵਸਥਾ ਹੈ ਉਹੋ ਜਿਹਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦਿੰਦੇ ਨੇ। ਔਰ ਆਪਣੇ ਅੰਦਰ ਭਾਈ ਭਗਤੀ ਦੀ ਵਿਚਾਰ ਕਰਕੇ ਆਪਣੇ ਅੰਦਰ ਦਾ ਅਧਿਕਾਰ ਵੇਖੋ।
ਸਤਨਾਮ ਸਿਮਰਨ ਦਿਨ ਰਾਤੇ ਸਤ ਸੰਗਤ ਸੇਵੋ ਪਲ ਬਾਂਤੇ,
ਕਹਿੰਦੇ ਸੱਚੇ ਨਾਮ ਦਾ ਜਾਪ ਸਿਮਰੋ, ਰਾਤ ਦਿਨ ਸਿਮਰੋ ਪਰਮੇਸ਼ਰ ਦੇ ਨਾਮ ਨੂੰ, ਔਰ ਸਤ ਸੰਗਤ ਵਿਚ ਭਲੀ ਪ੍ਰਕਾਰ ਨਾਲ ਸੇਵਾ ਕਰਿਆ ਕਰੋ।
ਸਿੱਖਣ ਕੀ ਟਹਿਲ ਕਰੀ ਜੈ ਔਰ ਹੰਕਾਰ ਬਿਦਾਰ ਸੁਦੀ ਜੈ,
ਗੁਰੂ ਕੇ ਸਿੱਖਾਂ ਦੀ ਟਹਿਲ ਕਰੋ ਔਰ ਆਪਣੇ ਹਿਰਦੇ ਦਾ ਹੰਕਾਰ ਤਿਆਗੋ, ਆਪਣੇ ਹਿਰਦੇ ਦੀ ਹਉਮੈ ਦਾ ਤਿਆਗ ਕਰੋ।
ਸੁਣ ਕੇ ਸਤਿਗੁਰ ਕੇ ਉਪਦੇਸ਼ ਲਾਗੇ ਸੇਵਾ ਕਰਨ ਹਮੇਸ਼,
ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਸੁਣ ਕੇ ਸਿੱਖ ਸੇਵਾ ਵਿਚ ਲੱਗ ਗਏ। ਜਿਵੇਂ ਸਤਿਗੁਰਾਂ ਨੇ ਹੁਕਮ ਕੀਤਾ ਉਸੇ ਤਰ੍ਹਾਂ ਇਹ ਗੁਰੂ ਕੇ ਸਿੱਖ ਸੇਵਾ ਵਿਚ ਜੁੜ ਗਏ ਹਨ।
ਸਿਮਰਤ ਨਾਮ ਪਰਮ ਗਤ ਪਾਏ ਸਤਿਗੁਰ ਸੇਵੇ
ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਸਹਿਜੇ ਸਹਿਜੇ ਇਹ ਪਰਮ ਗਤੀ ਨੂੰ ਪ੍ਰਾਪਤ ਹੋ ਗਏ, ਸਦਗਤੀ ਨੂੰ ਪ੍ਰਾਪਤ ਹੋ ਗਏ ਔਰ ਸਤਿਗੁਰਾਂ ਦੀ ਸੇਵਾ ਕਰਦਿਆਂ ਕਰਦਿਆਂ ਗੁਰੂ ਕਾ ਸਰੂਪ ਹੋ ਗਏ ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਇਨ੍ਹਾਂ ਸਿੱਖਾਂ ਦੀ ਅੰਤ ਵੇਲੇ ਸਹਾਇਤਾ ਕੀਤੀ।
ਭੋਲੂ ਜਾਤ ਕੇ ਸਿੱਖ ਸਾਧ ਸੁਜਾਨ,
ਭਾਈ ਨਾਊ ਭੋਲੂ ਜੀ, ਭਾਈ ਸ਼ੇਖੜ ਸਾਧ ਜੀ, ਇਹ ਗੁਰੂ ਕੇ ਸਿੱਖ ਹਨ।
ਜੱਤੂ ਪੀਵਾ ਜਾਤ ਕਾ ਬੂਲਾ ਪੁਰਖ ਮਾਂ,
ਭਾਈ ਜੱਟੂ ਪੀਵਾ ਜਾਤੀ ਦੇ ਧਾਰਨੀ ਸਨ, ਫਿਰ ਭਾਈ ਮੂਲਾ ਜੀ ਇਹ ਕੁਝ ਕੁ ਵਿਦਿਆ ਨੂੰ ਜਾਣਨ ਵਾਲੇ ਪੜ੍ਹੇ ਲਿਖੇ ਸਨ।
ਚੋਪਈ ਚਾਰੋ ਮਿਲ ਸ਼੍ਰੀ ਅਰਜਨ ਦੁਆਰੇ ਆਏ ਨਮੋ ਕੀਨ ਇਤ ਧਾਰੇ,
ਚਾਰੇ ਸਿੱਖ ਮਿਲ ਕੇ ਇਕੱਠੇ ਹੋ ਕੇ ਗੁਰੂ ਅਰਜਨ ਸਾਹਿਬ ਦੇ ਦੁਆਰ ਤੇ ਆਏ ਨੇ, ਬੜੇ ਪਿਆਰ ਨਾਲ ਸਤਿਕਾਰ ਨਾਲ। ਗਰੀਬਨ ਵਾਜ ਦਯਾਨਿਧ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਤੇ ਇਨ੍ਹਾਂ ਨੇ ਆਣ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਗੁਰੂ ਗਰੀਬ ਨਿਵਾਜ ਕੇ ਪਾਸ ਕਰ ਜੋਰਤ ਹਾਖੀ ਅਰਦਾਸ,
ਗਰੀਬਨ ਵਾਜ ਸਤਿਗੁਰਾਂ ਦੇ ਚਰਨਾਂ ਵਿਚ ਹੱਥ ਜੋੜ ਕੇ ਇਨ੍ਹਾਂ ਨੇ ਬੜੇ ਅਦਬ ਪਿਆਰ ਸਤਿਕਾਰ ਨਾਲ ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿਚ ਇਨ੍ਹਾਂ ਚੋਂ ਸਿੱਖਾਂ ਨੇ ਅਰਦਾਸ ਕੀਤੀ ਹੈ।
ਬਾਨੀ ਤੁਮਰੀ ਅਨਕ ਪ੍ਰਕਾਰ ਉਚਰੋ ਜਦੋ ਜਦੋ ਅਧਿਕਾਰ,
ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਜਿਹੜੀ ਪਵਿੱਤਰ ਪਾਵਨ ਬਾਣੀ ਹੈ ਉਹ ਅਨਕ ਪ੍ਰਕਾਰ ਦੇ ਉਪਦੇਸ਼ ਦਿੰਦੀ ਹੈ ਤੇ ਉਨ੍ਹਾਂ ਵਿਚ ਜਦੋ ਜਦੋ ਵੱਖੋ ਵੱਖਰੇ ਅਧਿਕਾਰ, ਜਿਹੋ ਜੀ ਕਿਸੇ ਦੀ ਅਵਸਥਾ ਹੁੰਦੀ ਹੈ, ਅਧਿਕਾਰੀ ਹੁੰਦਾ ਹੈ, ਉਹਨੂੰ ਉਹੋ ਜਿਹਾ ਉਪਦੇਸ਼ ਗੁਰੂ ਕੀ ਬਾਣੀ ਦਿੰਦੀ ਹੈ।
ਜੈਸੀ ਅਧਿਕਾਰ ਆਪਣੋ ਜਾਣੇ ਕਯੋ ਸ਼ਬਦ ਕੋ ਆਸ਼ੈ ਮਾਨੇ,
ਮਹਾਰਾਜ ਜੀ ਜਿਹੋ ਜਿਹਾ ਕੋਈ ਅਧਿਕਾਰੀ ਆਪਣੇ ਆਪ ਨੂੰ ਜਾਣਦਾ ਹੈ, ਜੇ ਆਪਣੇ ਅਧਿਕਾਰ ਦਾ ਕਿਸੇ ਨੂੰ ਪਤਾ ਕਿ ਮੈਂ ਕਿਸ ਅਵਸਥਾ ਦਾ ਅਧਿਕਾਰੀ ਹਾਂ, ਉਹ ਗੁਰੂ ਸਾਹਿਬ ਦੇ ਕਹੇ ਹੋਏ ਸ਼ਬਦ ਨੂੰ ਸੁਣ ਕੇ ਉਸ ਸ਼ਬਦ ਦੇ ਆਸ਼ੇ ਨੂੰ ਜਾਣ ਲੈਂਦਾ ਹੈ, ਸ਼ਬਦ ਦੇ ਸਿਧਾਂਤ ਨੂੰ ਤਾਤਪਰਜ ਨੂੰ ਸਮਝ ਲੈਂਦਾ ਹੈ।
ਹਮ ਤੋ ਆਪਣੇ ਜਿਵੇਂ ਅਧਿਕਾਰ ਨਹੀਂ ਪਛਾਣ ਸਕੈ ਨਿਰਧਾਰ,
ਮਹਾਰਾਜ ਜੀ ਸਾਡੀ ਸਮੱਸਿਆ ਇਹ ਹੈ, ਗੁਰਬਾਣੀ ਤਾਂ ਅਧਿਕਾਰੀਆਂ ਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੀ ਹੈ, ਜਿਹੋ ਜਿਹਾ ਕੋਈ ਅਧਿਕਾਰੀ ਹੈ ਉਹਨੂੰ ਉਹੋ ਜਿਹਾ ਸ਼ਬਦ ਉਚਾਰ ਕੇ ਗੁਰਬਾਣੀ ਉਪਦੇਸ਼ ਦਿੰਦੀ ਹੈ। ਪਰ ਮਹਾਰਾਜ ਜੀ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਕਿਹੋ ਜਿਹੀ ਅਵਸਥਾ ਦੇ ਅਧਿਕਾਰੀ ਹਾਂ, ਸਾਨੂੰ ਕੀ ਕਰਨਾ ਚਾਹੀਦਾ, ਸਾਨੂੰ ਆਪਣੇ ਅਧਿਕਾਰ ਦਾ ਹੀ ਨਹੀਂ ਪਤਾ। ਅਸੀਂ ਵੀ ਗੁਰੂ ਚਰਨਾਂ ਵਿਚ ਆ ਕੇ ਬੈਠੇ ਹੁਣ ਸਾਨੂੰ ਵੀ ਇਹ ਨਹੀਂ ਪਤਾ ਹੁੰਦਾ ਕਿ ਸਾਡੀ ਅਵਸਥਾ ਅਧਿਕਾਰੀ ਕਿਸ ਅਧਿਕਾਰ ਦੀ ਧਾਰਨੀ ਹੈ, ਸਾਨੂੰ ਕਿਹੋ ਜਿਹਾ ਉਪਦੇਸ਼ ਚਾਹੀਦਾ, ਸਾਨੂੰ ਕੀ ਕਰਨਾ ਚਾਹੀਦਾ। ਹੁਣ ਇਹਨਾਂ ਸਿੱਖਾਂ ਦੀ ਵੀ ਇਹ ਸਮੱਸਿਆ ਸੀ, ਅੱਜ ਵੀ ਹੈ ਸਾਡੀ। ਉਦੋਂ ਵੀ ਗੁਰੂ ਸਾਹਿਬ ਨੇ ਜਵਾਬ ਦੇ ਕੇ ਉਹਨਾਂ ਦੀ ਸਮੱਸਿਆ ਦੂਰ ਕੀਤੀ ਤੇ ਅੱਜ ਵੀ ਸਮੱਸਿਆ ਦੂਰ ਕਰ ਰਹੇ ਨੇ। ਕਹਿਣ ਲੱਗੇ ਮਹਾਰਾਜ ਜੀ, ਅਸੀਂ ਕਿਵੇਂ ਜਾਣੀਏ ਕਿ ਅਸੀਂ ਕਿਸ ਅਵਸਥਾ ਦੇ ਅਧਿਕਾਰੀ ਆ, ਸਾਨੂੰ ਕੀ ਉਪਦੇਸ਼ ਸੁਣਨਾ ਚਾਹੀਦਾ, ਕਿਹੜਾ ਸਾਨੂੰ ਕਰਮ ਕਰਨਾ ਚਾਹੀਦਾ।
ਕਰਮ ਕਰਨ ਕੇ ਐ ਅਧਿਕਾਰੀ, ਕਹਿ ਉਪਾਸ਼ਨਾ ਕਰੇ ਵਿਚਾਰੇ।
ਆਪਣਾ ਅਧਿਕਾਰ ਕਿਵੇਂ ਪਛਾਣੀਏ, ਆਪਣੀ ਅਵਸਥਾ ਕਿਵੇਂ ਪਛਾਣੀਏ ਕਿ ਅਸੀਂ ਕਰਮ ਕਰਨ ਦੇ ਅਧਿਕਾਰੀ ਹਾਂ, ਕਿ ਅਸੀਂ ਕਰਮ ਕਾਂਡ ਕਰੀਏ, ਜਾਂ ਫਿਰ ਅਸੀਂ ਉਪਾਸ਼ਨਾ ਦੇ ਧਾਰਨੀ ਹਾਂ ਕਿ ਅਸੀਂ ਉਪਾਸ਼ਨਾ ਕਰੀਏ।
ਗਿਆਨ ਕਾਂਡ ਕੇ ਕਹਿ ਅਧਿਕਾਰ, ਸਤਿਗੁਰ ਹੰਸੋ ਕਰੋ ਉਚਾਰ।
ਜਾਂ ਫਿਰ ਅਸੀਂ ਗਿਆਨ ਕਾਂਡ ਦੇ ਧਾਰਨੀ ਹਾਂ। ਤਿੰਨ ਅਵਸਥਾਵਾਂ ਨੇ ਨਾ, ਉੱਪਰ ਵੀ ਪਹਿਲਾਂ ਵੀ ਦੱਸ ਕੇ ਆਏ ਨੇ ਗੁਰੂ ਸਾਹਿਬ। ਮਹਾਰਾਜ ਜੀ, ਅਸੀਂ ਇਹ ਕਿਵੇਂ ਜਾਣੀਏ ਕਿ ਅਸੀਂ ਕਰਮ ਕਾਂਡ ਦੇ ਅਧਿਕਾਰੀ ਹਾਂ ਜਾਂ ਉਪਾਸ਼ਨਾ ਕਾਂਡ ਦੇ ਜਾਂ ਗਿਆਨ ਕਾਂਡ ਦੇ? ਅਸੀਂ ਆਪਣਾ ਅਧਿਕਾਰ ਕਿਵੇਂ ਸਮਝੀਏ ਕਿ ਅਸੀਂ ਕਿਸ ਅਵਸਥਾ ਦੇ ਅਧਿਕਾਰੀ ਹਾਂ, ਸਾਨੂੰ ਕਿਹੜਾ ਕਰਮ ਕਰਨਾ ਚਾਹੀਦਾ ਹੈ?
ਸ੍ਰੀ ਅਰਜਨ ਸੁਣ ਬਾਕ ਬਖਾਨੇ, ਆਪਣ ਪਰਖ ਨਾ ਇਸ ਬਿਦਠਾਨੇ।
ਧੰਨ ਗੁਰੂ ਅਰਜਨ ਸਾਹਿਬ ਪੰਜਵੇਂ ਪਾਤਸ਼ਾਹ ਦਇਆ ਨਿਧ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਭਾਈ ਸਿੱਖੋ, ਏਦਾਂ ਕਰੋ, ਆਪਣਾ ਅਧਿਕਾਰ ਇਸ ਤਰ੍ਹਾਂ ਜਾਣੋ। ਜੇ ਤੁਸੀਂ ਆਪਣੀ ਅਵਸਥਾ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਕਿਸ ਅਵਸਥਾ ਦੇ ਅਧਿਕਾਰੀ ਹੋ, ਤੁਹਾਨੂੰ ਕਿਹੜਾ ਕੰਮ ਕਰਨਾ ਚਾਹੀਦਾ, ਕਰਮ ਕਰਨਾ ਚਾਹੀਦਾ, ਉਪਾਸ਼ਨਾ ਕਰਨੀ ਚਾਹੀਦੀ ਹੈ ਜਾਂ ਗਿਆਨ ਕਾਂਡ ਧਾਰਨ ਕਰਨਾ ਚਾਹੀਦਾ, ਜਿਹੋ ਜਿਹਾ ਤੁਸੀਂ ਆਪਣੇ ਆਪ ਨੂੰ ਅਧਿਕਾਰੀ ਪਛਾਣ ਲਓਗੇ, ਪਹਿਲਾਂ ਇਸ ਤਰੀਕੇ ਨਾਲ ਆਪਣੀ ਪਰਖ ਕਰੋ।
ਗੁਰਬਚ ਸੁਣ ਜਬ ਹੋਰ ਮੈਂ ਧਰੇ, ਕਰਮ ਸ਼ੁਭ ਅਸ਼ੁਭ ਨਿਰਣੈ ਕਰੇ।
ਮਹਾਰਾਜ ਜੀ ਕਹਿੰਦੇ ਪਹਿਲਾਂ ਤਾਂ ਗੁਰੂ ਕੀ ਬਾਣੀ ਸੁਣੋ, ਤੇ ਗੁਰੂ ਕੀ ਬਾਣੀ ਸੁਣ ਕੇ ਆਪਣੇ ਹਿਰਦੇ ਵਿਚ ਗੁਰੂ ਕੇ ਬਚਨ ਧਾਰਨ ਕਰਕੇ ਸ਼ੁਭ ਤੇ ਅਸ਼ੁਭ ਕਰਮਾਂ ਦਾ ਨਿਰਣਾ ਕਰੋ ਕਿ ਮਾੜੇ ਕੰਮ ਕਿਹੜੇ ਨੇ ਤੇ ਚੰਗੇ ਕੰਮ ਕਿਹੜੇ ਨੇ। ਗੁਰਬਾਣੀ ਕੀ ਕਹਿੰਦੀ ਹੈ? ਗੁਰੂ ਕੇ ਬਚਨਾਂ ਨੇ ਕਿਹੜੇ ਕਰਮਾਂ ਨੂੰ ਮਾੜਾ ਕਿਹਾ, ਅਸ਼ੁਭ ਕਿਹਾ, ਔਰ ਕਿਹੜੇ ਕਰਮਾਂ ਨੂੰ ਸ਼ੁਭ ਕਿਹਾ, ਇਹਦਾ ਨਿਰਣਾ ਕਰੋ।
ਚਾਹਨ ਲੱਗਿਓ ਕਰਮ ਸ਼ੁਭ ਕਰਨ, ਤੋ ਜੇ ਬੁਰੇ ਕਰਮ ਵਿਅਸ਼ਨ।
ਮਹਾਰਾਜ ਜੀ ਕਹਿੰਦੇ ਜੇ ਤੁਸੀਂ ਚਾਹਣਾ ਕਰੋ ਕਿ ਅਸੀਂ ਚੰਗੇ ਕੰਮ ਕਰੀਏ, ਪਰ ਤੁਹਾਡਾ ਮਨ ਫਿਰ ਵੀ ਵਾਰ ਵਾਰ ਮਾੜੇ ਕਰਮਾਂ ਵੱਲ ਦੌੜੇ, ਤੁਸੀਂ ਚੰਗਾ ਕਰਨਾ ਚਾਹੁੰਦੇ ਹੋ ਪਰ ਤੁਹਾਡਾ ਮਨ ਕਹੇ ਨਹੀਂ ਮਾੜਾ ਕੰਮ ਕਰ, ਤੁਹਾਡਾ ਮਨ ਕਹਿੰਦਾ ਵੀ ਚੱਲ ਭਾਈ ਸਿੱਖਾ ਸੰਗਤ ਚ ਚੱਲੀਏ, ਗੁਰੂ ਕੀ ਕਥਾ ਸੁਣੀਏ, ਕੀਰਤਨ ਸੁਣੀਏ, ਪਰ ਫਿਰ ਪਾਪ ਕਰਮ ਆ ਕੇ ਘੇਰ ਲੈਣ ਵੀ ਛੱਡ ਕੱਲ ਨੂੰ ਚੱਲਾਂਗੇ, ਅੱਜ ਆਹ ਕੰਮ ਕਰ ਲਈਏ। ਚੰਗਾ ਕੰਮ ਕਰਨਾ ਚਾਹੋ, ਪਤਾ ਹੋਵੇ ਵੀ ਆਹ ਚੰਗਾ ਤੇ ਮਾੜਾ, ਚੰਗਾ ਕੰਮ ਕਰਨਾ ਚਾਹੋ ਪਰ ਫਿਰ ਵੀ ਮਾੜਾ ਕੰਮ ਕਰਨ ਦੀ ਇੱਛਾ ਹੋਵੇ।
ਮਿਥਤ ਨਹੀਂ ਮਨ ਤੇ ਨਿਤ ਚਾਹੈ, ਤੋ ਅਧਿਕਾਰ ਕਰਮ ਤੋਤਾ ਹੈ।
ਤੁਸੀਂ ਰੋਜ਼ ਚਾਹੋ ਕਿ ਅਸੀਂ ਇਹ ਮਾੜਾ ਕੰਮ ਛੱਡ ਦੇਈਏ, ਤਿਆਗ ਦੇਈਏ, ਪਰ ਉਹ ਮਾੜਾ ਕੰਮ ਤੁਹਾਡੇ ਕੋਲੋਂ ਨਾ ਤਿਆਗਿਆ ਜਾਂਦਾ ਹੋਵੇ। ਮਹਾਰਾਜ ਜੀ ਕਹਿੰਦੇ ਫਿਰ ਤੁਹਾਡੀ ਅਧਿਕਾਰੀ ਦੀ ਅਵਸਥਾ ਹੈ ਕਿ ਤੁਸੀਂ ਕਰਮ ਕਾਂਡ ਕਰੋ, ਫਿਰ ਤੁਹਾਨੂੰ ਕਰਮ ਕਾਂਡ ਦਾ ਅਧਿਕਾਰ ਹੈ ਕਿ ਤੁਸੀਂ ਕਰਮ ਕਾਂਡ ਦੇ ਧਾਰਨੀ ਹੋਵੋ। ਜੋ ਗੁਰੂ ਸਾਹਿਬ ਨੇ ਕਿਹਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਭਲਕੇ ਉਠ ਹਰ ਨਾਮ ਧਿਆਵੈ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੈ, ਨਿਸ਼ਨਾਨ ਪਾਨ ਕਰਨਾ, ਅੰਮ੍ਰਿਤ ਵੇਲੇ ਉੱਠਣਾ, ਇਹ ਜਿਹੜੇ ਕਰਮ ਨੇ, ਇਹ ਕਰਮ ਕਾਂਡ ਦੇ ਤੁਸੀਂ ਧਾਰਨੀ ਹੋ, ਫਿਰ ਤੁਹਾਨੂੰ ਇਹ ਕਰਮ ਕਾਂਡ ਕਰਨੇ ਜ਼ਰੂਰੀ ਨੇ।
ਗੁਰਸਿੱਖਨ ਕੀ ਸੇਵਾ ਲਾਗੇ, ਗੁਰਬਾਣੀ ਸੁਣਬੇ ਅਨੁਰਾਗੇ।
ਗੁਰਸਿੱਖਾਂ ਦੀ ਸੇਵਾ ਕਰਨੀ, ਆਹ ਕੰਮ ਕਰੋ, ਇਹ ਕਰਮ ਕਰੋ, ਗੁਰਸਿੱਖਾਂ ਦੀ ਸੇਵਾ ਕਰਨੀ ਤੇ ਗੁਰਬਾਣੀ ਨੂੰ ਬੜੇ ਅਨੁਰਾਗ ਨਾਲ, ਪਿਆਰ ਨਾਲ, ਪ੍ਰੇਮ ਨਾਲ ਗੁਰੂ ਕੀ ਬਾਣੀ ਨੂੰ ਸੁਣਨਾ ਹੈ।
ਸਨੈ ਸਨੈ ਮਨ ਖੋਟ ਨਿਵਾਰੈ, ਅਬ ਲਾਖਤ ਪ੍ਰਭ ਦਿਸ਼ਚਿਤ ਧਾਰੈ।
ਸਨੇ ਸਨੇ ਸਹਿਜੇ ਸਹਿਜੇ ਆਪਣੇ ਮਨ ਦੀ ਜਿਹੜੀ ਖੋਟ ਹੈ ਉਹਨੂੰ ਨਿਵਾਰਨਾ। ਮਨ ਦੇ ਵਿੱਚ ਖੋਟੇ ਕਰਮਾਂ ਦੀ ਰੱਤ ਲੱਗੀ ਹੋਵੇ ਤੇ ਕਹਿੰਦੇ ਕਰਮ ਕਾਂਡ ਕਰੋ। ਕਰਮ ਕਾਂਡ ਕਿਹੜੇ ਕਰਨੇ ਨੇ? ਗੁਰਸਿੱਖਾਂ ਦੀ ਸੇਵਾ ਕਰੋ, ਗੁਰਬਾਣੀ ਪਿਆਰ ਨਾਲ ਸੁਣੋ, ਅੰਮ੍ਰਿਤ ਵੇਲੇ ਜਾਗੋ, ਇਸ਼ਨਾਨ ਪਾਨ ਕਰੋ, ਸੰਗਤ ਕਰੋ। ਇਹ ਕਰਮ ਕਰਦਿਆਂ ਕਰਦਿਆਂ ਸਹਿਜੇ ਸਹਿਜੇ ਤੁਹਾਡੇ ਮਨ ਦੇ ਜਿਹੜੇ ਖੋਟੇ ਕਰਮ ਨੇ ਉਹ ਦੂਰ ਹੁੰਦੇ ਜਾਣਗੇ, ਜਿਹੜੇ ਮਾੜੇ ਭੈੜੇ ਖੋਟੇ ਕਰਮ ਨੇ ਉਹ ਹਿਰਦੇ ਚੋਂ ਨਿਵਿਰਤ ਹੁੰਦੇ ਚਲੇ ਜਾਣਗੇ, اور تواڈے ہردے وچ پرمیشر نو ملن دی ابلاکھا جاگے گی اب لاکھت پرب دس چت تار ہے پربھو واہگرو پرمیشر ول تواڈا چت لگے گا پرمیشر نو پراپت کرن دی ابلاکھا تواڈے من چ جاگے گی
جی گرماک سنے نج کان کرم اشبھ کی ہو تب ہان
گرو کے بچن اپنے کناں نال سنے تے سن کے جڑے اشبھ کرم نے ماڑے کرم نے انہاں ماڑے کرماں دا پھر ناس ہوندا ہے
کوئی کداچت جے من آوے تو ناچ من میں پاوے
کہندے مہاراج جی کہندے دوسری اوستھا اے ہے جنو اپاشنا کانڈ کہندے نے کوئی اپاشنا کانڈ دا ادھکاری کون ہے کہندے وہ اپنے آپ نو اس طرح سمجھ لو کہ گرو کے بچن سن کے جڑے ماڑے اشبھ کرم نے انہاں دا تیاگ کر دینا پر پھر بھی جے کتے کدے ماڑا کرم کرن واسطے من چچھا جاگ پوے تے پھر بھی اپنے آپ نو روک لوے کنٹرول کر لوے قابو کر لوے اور ماڑا کرم اپنے کولو نہ ہون دے وے
لکھے اپاشن کو ادھکاری گربانی ابیاس بیچارے
مہاراج جی کہندے پھر او اپاشنا دا ادھکاری ہے او اپاشنا کرے او اپاشنا وچ جڑے تے گربانی دا ابیاس اپنے ہردے چ کرے گربانی دا ابیاس کر کے گربانی دی وچار کرے
پٹھن سنن ار ارتھ وچارن ہوئے اشبھ سو کرے نیوارن
گربانی نو پڑھے سنے تے گربانی دے ارتھاں دی وچار کرے تے جڑے اشبھ کام نے انہاں اشبھ کرماں نو اپنے ہردے چ نیوار دے وے تیاگ دے وے
جے گر شبد سنے تے سارے کھوتے کرم ہردے نروارے
مہاراج جی کہندے جے گرو کا شبد سندیا سارے کھوٹے کرم ہردے چ نورت ہو گئے نے سارے ماڑے پیڑے کرم ہردے چ دور ہو گئے ہن
وشین کے راستے من پھرے کرم اشبھ میں ہت نے دھرے
سنسار دے وشے رس نے انہاں تو من پھر گیا انہاں تو من اپرام ہو گیا اور جڑے اشبھ کرم نے ہن انہاں اشبھ تے ماڑے کرما وچ ہت نہیں رہا
جگد کرو پجان کرنی کو سب ویوہار لگا اور پھیک
سارے جگ نو دکھ روپ جان کر کے پلی پرکار نال ویکھ لیا کہ سارا جگ دکھ روپ ہی ہے اور سارے سنسار دے ویوہار کار سب ہردے نو پھکے لگدے ہون
سب نج لکھے گیان ادھکارے کرن لگا ست اسات بیچارے
پھر سمجھ لوے کہ میں گیان دا ادھکاری ہاں پھر اپنے آپ نو گیان دا ادھکاری جان لوے جے اوستھا ایسی بن گئی ہے تے پھر او ست تے اسات دی اپنے ہردے چ وچار کردا ہے
ایویں ادھکار اپن جس جانا تس بد آپ کرن کو ٹھانا
مہاراج جی کہندے اس طرح تسی اپنا ادھکار جان سکدے ہو کہ تسی کرم دے ادھکاری ہو پاشنا دے جا گیان دے پہلا تسی اپنا ادھکار پچھانو تے اپنے ادھکار نو پچھان کے پھر گرو کی بانی نو اسی ڈنگ نال کماؤ تے تانو گربانی دی سمجھ پوے گی گربانی دی سوجھی آوے گی
سب ادھکارن پر گربانی سکھ بھی سب ادھکارن جانی
ہر پرکار دے ادھکاریاں دی اوستھا ویکھ کے گرو صاحب نے بانی اچارن کیتی ہے جہو جہو جی اوستھا دا کوئی ادھکاری ہے تے جو سارے ادھکاراں پرتی گربانی ہے اسی طرح گرسکھ بھی سرو پرکار دی ادھکاریاں دی اوستھا دے تارنی نے
یہ ادھکار سمت تے لکھے کرم اپاشن گیان کے پکھے
اپنے ادھکار نو سیانے منوکھ سریشت مت نال جان لیندے نے کہ میں کرم دا ادھکاری ہاں جا اپاشنا دا جا گیان دا
نجی ادھکار جان کر لگے گرو شبد کو سو نیتی انراگ ہے
اپنا ادھکار پلی پرکار نال جان کے گرو دے شبد نال انراگ کر دے رہے گربانی نال پیار کر دے نے
سن گر بات سمجھ تین آئی نج ادھکار لگے گت پائے
ساتھ دے بچن سن کے نہ سکھاں نو سمجھ آ گئی انہاں ساریاں نو اپنے اپنے ادھکار دا پتہ لگ گیا کہ ساڈی ادھکاری دی اوستھا کس طرح دی ہے ساڈے اندر دی اوستھا کس طرح دی ہے
چوپئی چتر داس ارمولا دوئے ਉੱਥੇ ਕਪੂਰ ਜਾਤ ਕੇ ਸੋਏ।
ਹਾਂ ਜੀ, ਦੋ ਸਿੱਖ ਹੋਰ ਆਏ ਨੇ, ਇਹਦਾ ਨਾਂ ਭਾਈ ਚਤਰਦਾਸ ਹੈ ਔਰ ਦੂਜੇ ਦਾ ਨਾਂ ਭਾਈ ਮੂਲਾ ਹੈ। ਇਹ ਕਪੂਰ ਜਾਤੀ ਦੇ ਧਾਰਨੀ ਸਨ।
ਆੜੂ ਗਾੜੂ ਵਿੱਚ ਸੁਚਾਰ ਚੱਲ ਆਏ ਸਤਗੁਰ ਕੇ ਦੁਆਰ।
ਇੱਕ ਨੇ ਭਾਈ ਹਾੜੂ ਤੇ ਚੌਥੇ ਨੇ ਭਾਈ ਗਾੜੂ, ਇਹ ਵਿੱਜ ਗੋਤਰ ਦੇ ਧਾਰਨੀ ਸਨ। ਇਹ ਚਾਰ ਸਿੱਖ ਭਾਈ ਚਤਰਦਾਸ, ਭਾਈ ਮੂਲਾ, ਇਹ ਦੋਵੇਂ ਕਪੂਰ ਸਨ। ਭਾਈ ਹਾੜੂ ਗਾੜੂ ਇਹ ਦੋਵੇਂ ਸਿੱਖ ਵਿੱਜ ਜਾਤੀ ਦੇ ਧਾਰਨੀ ਸਨ। ਇਹ ਚਾਰੇ ਚੱਲ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਦੁਆਰ ਤੇ ਆਏ ਨੇ।
ਕਰ ਬੰਧਨ ਸੇ ਬੂਝਣ ਲਾਗੇ, ਰਹਿ ਉਪਦੇਸ਼ ਸਿੱਖ ਬੋ ਜਾਗੇ।
ਸਤਿਗੁਰਾਂ ਦੇ ਚਰਨਾਂ ਚ ਵੰਦਨਾ ਕਰਕੇ ਮਹਾਰਾਜ ਜੀ ਨੂੰ ਪੁੱਛਣ ਲੱਗੇ, ਕਹਿਣ ਲੱਗੇ, ਸਤਿਗੁਰੂ ਜੀ, ਗੁਰਬਾਣੀ ਵਿਚ ਆਪ ਜੀ ਦਾ ਬਹੁਤ ਥਾਵਾਂ ਤੇ ਉਪਦੇਸ਼ ਹੈ, ਆਪ ਜੀ ਵੀ ਸਿੱਖਾਂ ਨੂੰ ਉਪਦੇਸ਼ ਦਿੰਦੇ ਹੋ ਕਿ ਭਾਈ ਉਪਦੇਸ਼ ਮਿਲਦਾ ਹੈ ਕਿ ਭਾਈ ਸਿੱਖ ਜਾਗਣ, ਸਿੱਖ ਬੋ ਜਾਗ, ਗੁਰੂ ਕੇ ਸਿੱਖ ਜਿਹੜੇ ਨੇ ਉਹ ਜਾਗਣ। ਜਾਗਣ ਦਾ ਉਪਦੇਸ਼ ਗੁਰਬਾਣੀ ਵਿਚ ਬਹੁਤ ਥਾਵਾਂ ਤੇ ਆਉਂਦਾ ਹੈ ਕਿ ਭਾਈ ਜਿਹੜੇ ਜਾਗਦੇ ਨੇ ਉਹ ਅਕਾਲ ਪੁਰਖ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ, ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਜਾਗਦੇ ਨੇ ਉਨ੍ਹਾਂ ਜਾਗਣ ਵਾਲਿਆਂ ਨੂੰ ਪਰਮੇਸ਼ਰ ਦੇ ਦਰੋਂ ਘਰੋਂ ਦਾਤਾਂ ਪ੍ਰਾਪਤ ਹੁੰਦੀਆਂ ਨੇ। ਏਦਾਂ ਮਹਾਰਾਜ ਜੀ ਜਾਗਣ ਵਾਲਿਆਂ ਵਾਸਤੇ ਬੜੇ ਪਵਿੱਤਰ ਉਪਦੇਸ਼ ਗੁਰਬਾਣੀ ਚ ਸਿੱਖਾਂ ਨੂੰ ਮਿਲਦੇ ਨੇ।
ਸ਼ੁਭ ਕਰਮਨ ਕੇ ਉੱਤਮ ਕਰੈ ਸਤਨਾਮ ਸਿਮਰਨ ਮਨ ਧਰੈ।
ਜਿਹੜੇ ਸ਼ੁਭ ਕਰਮ ਨੇ ਉਨ੍ਹਾਂ ਸ਼ੁਭ ਕਰਮਾਂ ਵਾਸਤੇ ਸਿੱਖ ਜਾਗ ਕੇ ਉੱਦਮ ਕਰਨ, ਅੰਮ੍ਰਿਤ ਵੇਲੇ ਉੱਠ ਕੇ ਸ਼ੁਭ ਕੰਮ ਕਰਨ ਵਾਸਤੇ ਜਾਗਣ ਔਰ ਸ਼ੁਭ ਕਰਮਾਂ ਦੇ ਵਿਚ ਪ੍ਰਵਿਰਤ ਹੋਣ ਔਰ ਸੱਚੇ ਨਾਮ ਦਾ ਸਿਮਰਨ ਆਪਣੇ ਮਨ ਦੇ ਵਿਚ ਧਾਰਨ ਕਰਨ।
ਸਰਬ ਸੰਤ ਵੀ ਐਸੇ ਕਹੈ ਰਾਵਰ ਕੋ ਮਤ ਤੋਏ ਐ।
ਮਹਾਰਾਜ ਜੀ, ਸਾਰੇ ਮਹਾਂਪੁਰਖ ਸੰਤ ਮਹਾਤਮਾ ਸਾਧੂ ਇਹੀ ਗੱਲ ਕਹਿੰਦੇ ਨੇ ਕਿ ਭਾਈ ਜਾਗੋ 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 ਸੂਤਿਓ ਚੱਲਿਆ ਵਣਜਾਰਾ। ਮਹਾਰਾਜ, ਬਹੁਤ ਥਾਵਾਂ ਤੇ ਜਾਗਣ ਦਾ ਉਪਦੇਸ਼ ਹੈ, ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ। ਮਹਾਰਾਜ ਜੀ, ਜਾਗਣ ਦਾ ਹੀ ਉਪਦੇਸ਼ ਹੈ ਵੀ ਜਾਗੋ। ਮਹਾਂਪੁਰਖ ਸਾਧੂ ਵੀ ਕਹਿੰਦੇ ਅੰਮ੍ਰਿਤ ਵੇਲੇ ਉਠਿਆ ਕਰੋ, ਜਾਗਿਆ ਕਰੋ। ਤੇ ਫਰੀਦ ਜੀ ਦੇ ਵੀ ਪਾਵਨ ਬਚਨ ਗੁਰਬਾਣੀ ਦੇ ਵਿਚ ਦਰਜ ਨੇ, ਜਿਹੜਾ ਅੰਮ੍ਰਿਤ ਵੇਲੇ ਨਹੀਂ ਉਠਦਾ ਉਹ ਜੀਵਦਾ ਹੀ ਮਰਿਆਂ ਦੇ ਸਮਾਨ ਹੈ, ਉਹ ਜੀਵਦੇ ਹੀ ਮੁਰਦਿਆਂ ਦੇ ਸਮਾਨ ਹੈ। ਮਹਾਰਾਜ, ਇੱਥੋਂ ਤੱਕ ਗੁਰਬਾਣੀ ਦੇ ਪਵਿੱਤਰ ਮਹਾਂਵਾਕ ਆਉਂਦੇ ਨੇ। ਫਿਰ ਤੁਹਾਡਾ ਵੀ ਬਹੁਤ ਥਾਈ ਉਪਦੇਸ਼ ਹੈ ਜਾਗਣ ਵਾਸਤੇ।
ਇਕ ਸਲੋਕ ਸ੍ਰੀ ਰਾਗ ਮਜਾਰੇ ਇਸ ਬਿਦ ਸ੍ਰੀ ਮੁਖ ਕੀ ਨੀ ਉਚਾਰੇ।
ਮਹਾਰਾਜ ਜੀ, ਇਕ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸਲੋਕ ਹੈ ਜਿਹੜਾ ਸ੍ਰੀ ਰਾਗ ਦੀ ਵਾਰ ਵਿਚ ਦਰਜ ਹੈ, ਉਹ ਸੁਣ ਕੇ ਸਾਡੇ ਮਨ ਚ ਥੋੜਾ ਜਿਹਾ ਸੰਸਾ ਆਇਆ ਕਿ ਜਾਗਣ ਦਾ ਉਪਦੇਸ਼ ਤਾਂ ਬੜਾ ਹੈ ਕਿ ਜਾਗੋ। ਮਹਾਂਪੁਰਖ ਸਾਧੂ ਮਹਾਤਮਾ ਸਾਰੇ ਕਹਿੰਦੇ ਨੇ ਜਾਗਣਾ ਚਾਹੀਦਾ ਜਾਗਣਾ ਚਾਹੀਦਾ, ਪਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਵਿੱਤਰ ਸਲੋਕ ਹੈ ਸ੍ਰੀ ਰਾਗ ਦੀ ਵਾਰ ਵਿਚ, ਉਹ ਜਦੋਂ ਅਸੀਂ ਪੜਿਆ ਉਸ ਸਲੋਕ ਨੂੰ ਜਦੋਂ ਅਸੀਂ ਸੁਣਿਆ ਤੇ ਸੁਣ ਕੇ ਮਹਾਰਾਜ ਜੀ ਸਾਡੇ ਮਨ ਚ ਸੰਦੇਹ ਜਾਗਿਆ, ਉਹ ਸਲੋਕ ਇਹ ਹੈ।
ਸਲੋਕ ਮਹਿਲਾ ਪਹਿਲਾ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ।
ਮਹਾਰਾਜ ਜੀ, ਇਹ ਸਲੋਕ ਹੈ ਸ੍ਰੀ ਰਾਗ ਦੀ ਵਾਰ ਦਾ ਕਿ ਦਾਤਾ ਸਾਹਿਬ ਜਿਹੜਾ ਅਕਾਲ ਪੁਰਖ ਹੈ ਉਹ ਦਾਤਾਂ ਦਾ ਦਾਂ ਦੇਣ ਵਾਲਾ ਹੈ। ਕਿਆ ਚੱਲੇ ਤਿਸ ਨਾਲ, ਇਹ ਜੀਵ ਦੇ ਨਾਲ ਕੀ ਚੱਲਣ ਵਾਲਾ ਹੈ, ਕੀ ਜਾਣ ਵਾਲਾ ਹੈ।
ਇੱਕ ਜਾਗਣ ਦੇ ਨਾਲ ਇਕ ਨਾ ਸੁਤਿਆਂ ਦੇ ਉਠਾ।
ਉੱਥੇ ਇਹ ਪੰਗਤੀ ਆਈ ਹੈ ਕਿ ਜਾਗਣ ਵਾਲਿਆਂ ਨੂੰ ਨਹੀਂ ਮਿਲਦਾ ਤੇ ਸੁੱਤਿਆਂ ਨੂੰ ਪਰਮੇਸ਼ਰ ਉਠਾ ਕੇ ਦੇ ਦਿੰਦਾ। ਨਾਲੇ ਮਹਾਰਾਜ ਜੀ ਕਹਿੰਦੇ ਨੇ ਗੁਰਬਾਣੀ ਚ ਬਚਨ ਆਉਂਦੇ ਵੀ ਜਾਗੋ ਜਾਗੋ, ਮਹਾਂਪੁਰਖ ਸਾਧੂ ਰੋਜ਼ ਹੀ ਹੋਕਾ ਦਿੰਦੇ ਨੇ ਅੰਮ੍ਰਿਤ ਵੇਲੇ ਜਾਗਿਆ ਕਰੋ ਜਾਗੋ, ਤੁਹਾਡੇ ਵੀ ਬੜੀ ਥਾਈ ਉਪਦੇਸ਼ ਨੇ ਜਾਗੋ। ਪਰ ਮਹਾਰਾਜ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਜਿਹੜੇ ਜਾਗਦੇ ਨੇ ਉਨ੍ਹਾਂ ਨੂੰ ਨੀ ਮਿਲਦਾ, ਜਿਹੜੇ ਜਾਗਦੇ ਨੇ ਇੱਕ ਜਾਗੰਦੇ ਨਾਲ ਹਨ, ਜਿਹੜੇ ਜਾਗਦੇ ਨੇ ਉਨ੍ਹਾਂ ਨੂੰ ਨੀ ਮਿਲਦਾ, ਤੇ ਸੁੱਤਿਆਂ ਦੇ ਉਠਾਲ ਜਿਹੜੇ ਸੁੱਤੇ ਪਏ ਹੁੰਦੇ ਨੇ ਪਰਮੇਸ਼ਰ ਉਨ੍ਹਾਂ ਨੂੰ ਉਠਾ ਕੇ ਦਾਤ ਦੇ ਦਿੰਦਾ। ਮਹਾਰਾਜ, ਇਹ ਸਮਝ ਨਹੀਂ ਆਈ
ਕਿਉਂ ਪਈ ਇਸ ਤੇ ਵਿਦ ਐਸੇ ਲਖ ਲਈ ਸੁਪਤਿਓ ਦਾਤ ਪ੍ਰਭੂ ਨੇ ਦਈ।
ਮਹਾਰਾਜ, ਇਹ ਸ਼ਬਦ ਪੜ ਕੇ ਸੁਣ ਕੇ ਅਸੀਂ ਇਹ ਜਾਣਿਆ ਕਿ ਜਿਹੜੇ ਸੁੱਤੇ ਪਏ ਨੇ ਸੁੱਤਿਆਂ ਨੂੰ ਦਾਤਾਂ ਮਿਲੀਆਂ ਨੇ, ਸੁੱਤਿਆਂ ਨੂੰ, ਸੁੱਤਿਆਂ ਹੋਇਆਂ ਨੂੰ। ਪਰਮੇਸ਼ਰ ਨੇ ਉਠਾ ਕੇ ਉਹਨਾਂ ਨੂੰ ਦਾਤਾਂ ਦਿੱਤੀਆਂ। ਸੁੱਤਿਆਂ ਨੂੰ ਦਾਤ ਪ੍ਰਾਪਤ ਹੋਈ ਆ, ਇਹ ਅਸੀਂ ਜਾਣਿਆ।
ਜਾਗ੍ਰਿਤ ਜੇ ਛੂਛੇ ਸੋ ਲਈਐ,
ਮਹਾਰਾਜ ਇਹ ਅਸੀਂ ਜਾਣਿਆ ਵੀ ਜਿਹੜੇ ਜਾਗਦੇ ਨੇ ਉਹ ਖਾਲੀ ਨੇ, ਜਾਗਣ ਵਾਲਿਆਂ ਨੂੰ ਕੁਝ ਨਹੀਂ ਮਿਲਿਆ, ਜਿਹੜੇ ਸੁੱਤੇ ਪਏ ਸਨ ਉਹਨਾਂ ਸੁੱਤੇ ਪਿਆਂ ਨੂੰ ਬੜਾ ਕੁਝ ਮਿਲ ਗਿਆ, ਉਹਨਾਂ ਨੂੰ ਬੜੀਆਂ ਦਾਤਾਂ ਮਿਲੀਆਂ, ਉਹਨਾਂ ਨੂੰ ਪਰਮੇਸ਼ਰ ਨੇ ਬੜੀਆਂ ਬਖਸ਼ਿਸ਼ਾਂ ਕੀਤੀਆਂ। ਇਹਦਾ ਮਤਲਬ ਤਾਂ ਹੋਇਆ ਮਹਾਰਾਜ ਜੀ ਵੀ ਸੌਣ ਵਾਲੇ ਜ਼ਿਆਦਾ ਭਗਤੀ ਹੋਈ, ਫਿਰ ਸੋਹਣਾ ਸੋਹਣਾ ਭਗਤੀ ਹੋਈ ਨਾ, ਜਾਗਣਾ ਭਗਤੀ ਨਹੀਂ ਸੋਹਣਾ ਭਗਤੀ ਹੋਇਆ, ਫਿਰ ਸੌਣ ਵਾਲਿਆਂ ਤੇ ਤਾਂ ਬੜੀ ਕਿਰਪਾ ਹੁੰਦੀ, ਫਿਰ ਜ਼ਰੂਰੀ ਅੰਮ੍ਰਿਤ ਵੇੜੇ ਉੱਠਣਾ, ਜੇ ਜਾਗਣ ਵਾਲਿਆਂ ਨੂੰ ਕੁਝ ਮਿਲਣਾ ਹੀ ਨਹੀਂ ਤੇ ਮਹਾਰਾਜ ਸੱਚੇ ਪਾਤਸ਼ਾਹ ਸੁੱਤਿਆਂ ਨੂੰ ਹੀ ਸਭ ਕੁਝ ਪ੍ਰਾਪਤ ਹੋਣਾ ਤੇ ਫਿਰ ਮਹਾਰਾਜ ਜੀ ਇਹ ਗੱਲ ਕਿਵੇਂ ਪੱਲੇ ਪਵੇਗੀ? ਸਾਨੂੰ ਇਹ ਸਮਝ ਨਹੀਂ ਆਈ ਕਿ ਗੁਰੂ ਨਾਨਕ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਨੇ, ਅਸਲ ਵਿੱਚ ਇਹਦੇ ਵਿੱਚ ਤਾਤਪਰਜ ਕੀ ਹੈ, ਇਹਨਾਂ ਪੰਕਤੀਆਂ ਦੇ ਅੰਦਰ ਸਿਧਾਂਤ ਕੀ ਹੈ, ਜਿਹੜਾ ਗੁਪਤ ਰਹੱਸ ਗੁਰੂ ਨਾਨਕ ਸਾਹਿਬ ਪ੍ਰਗਟ ਕਰਨਾ ਚਾਹੁੰਦੇ ਨੇ ਉਹ ਕੀ ਹੈ?
ਯਾਂ ਤੇ ਸੁਪਤਿਓ ਹੀ ਨਿਤ ਰਹੀ ਹੈ।
ਮਹਾਰਾਜ ਜੀ ਇਹਦਾ ਮਤਲਬ ਤਾਂ ਇਹ ਹੋਇਆ ਵੀ ਸੁੱਤੇ ਹੀ ਰਹੋ ਸਦਾ, ਜਦੋਂ ਰੱਬ ਕਿਰਪਾ ਕਰੇਗਾ ਆਪੇ ਬਿਠਾ ਕੇ ਦੇ ਦੇਗਾ, ਇਹਦਾ ਮਤਲਬ ਤਾਂ ਇਹੀ ਹੋਇਆ ਨਾ ਵੀ ਜਾਗੋ ਨਾ ਸੁੱਤੇ ਰਹੋ, ਜਦੋਂ ਸੁੱਤੇ ਹੀ ਰਹੋਗੇ ਹਰ ਵੇਲੇ ਤੇ ਫਿਰ ਪਰਮੇਸ਼ਰ ਤੁਹਾਨੂੰ ਸੁੱਤਿਆਂ ਨੂੰ ਬਿਠਾ ਕੇ ਦਾਤ ਦਏਗਾ। ਮਹਾਰਾਜ ਜੀ ਇਹਦਾ ਮਤਲਬ ਤਾਂ ਸਾਨੂੰ ਇਸ ਤਰ੍ਹਾਂ ਸਮਝ ਆਇਆ, ਜਿਹੋ ਜੀ ਸਾਡੀ ਸੋਚ ਹੈ ਅਸੀਂ ਆਪਣੀ ਸੋਚ ਮੁਤਾਬਕ ਇਹਨਾਂ ਪੰਕਤੀਆਂ ਦੇ ਇਹੀ ਅਰਥ ਸਮਝੇ ਹਨ।
ਸਭ ਬੋਲੇ ਸੋਡੀ ਚਿਰ ਮੋਰ, ਇਸ ਕੋ ਆਸ਼ਾ ਹੈ ਬਿਦ ਔਰ।
ਗੁਰੂ ਅਰਜਨ ਸਾਹਿਬ ਸੋਡੀਆਂ ਦੀ ਕੁੱਲ ਦੇ ਸਿਰਮੋਰ ਸਤਿਗੁਰੂ ਜੀ ਬੋਲੇ। ਮਹਾਰਾਜ ਜੀ ਕਹਿਣ ਲੱਗੇ ਭਾਈ ਸਿੱਖੋ, ਇਹ ਜਿਹੜੀਆਂ ਪੰਕਤੀਆਂ ਗੁਰੂ ਨਾਨਕ ਸਾਹਿਬ ਨੇ ਉਚਾਰੀਆਂ ਨੇ ਨਾ, ਇਹਦਾ ਆਸ਼ਾ ਹੋਰ ਢੰਗ ਨਾਲ ਹੈ, ਤੁਸੀਂ ਇਹਦਾ ਗਲਤ ਅਰਥ ਲਾ ਰਹੇ ਹੋ, ਅਰਥ ਇੱਦਾਂ ਨਹੀਂ ਬਣਦਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਜਿਹੜੀਆਂ ਇਹ ਪੰਕਤੀਆਂ ਉਚਾਰਨ ਕੀਤੀਆਂ ਨੇ, ਇਹਨਾਂ ਦਾ ਕੋਈ ਹੋਰ ਆਸ਼ਾ, ਇਹਦੇ ਵਿੱਚ ਕੋਈ ਹੋਰ ਤਾਤਪਰਜ ਹੈ। ਗੁਰੂ ਨਾਨਕ ਕੀ ਬਾਤ ਮੈਂ ਬਾਤ, ਬਾਤ ਮੈਂ ਬਾਤ, ਜਿਉਂ ਕੇ ਲੈ ਕੇ ਪਾਤ ਮੈਂ ਪਾਤ, ਪਾਤ ਮੈਂ ਪਾਤ। ਗੁਰੂ ਨਾਨਕ ਸਾਹਿਬ ਦੀ ਗੱਲ ਵਿੱਚ ਗੱਲ ਹੈ, ਗੱਲ ਵਿੱਚ ਗੱਲ ਹੈ, ਹੋਰ ਗੁੱਝੀ ਗੱਲ ਹੈ। ਜਿਵੇਂ ਕੇਲੇ ਦੇ ਪੱਤੇ ਵਿੱਚ ਜਦੋਂ ਕੇਲੇ ਨੂੰ ਫਲ ਲੱਗਦਾ ਨਾ, ਤੇ ਉਹਦਾ ਇੱਕ ਪੱਤਾ ਫਰੋਲੋ, ਫਿਰ ਵਿੱਚ ਦੂਜਾ ਪੱਤਾ, ਫਿਰ ਤੀਜਾ, ਫਿਰ ਚੌਥਾ, ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦੀ ਗੱਲ ਦੇ ਵਿੱਚ ਅੱਗੇ ਗੱਲ ਹੈ, ਉਹਨੂੰ ਸਮਝਣਾ ਪਵੇਗਾ, ਉਹਨੂੰ ਪਕੜਨਾ ਪਵੇਗਾ। ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਨੇ ਉਹ ਸਾਰਾ ਪ੍ਰਕਰਣ, ਵਿਸਥਾਰ ਵਾਲੀ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰਾਂਗੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਵਿੱਤਰ ਪਾਵਨ ਇਤਿਹਾਸ ਹੈ, ਕਥਨ ਕਰਦਿਆਂ